ਮਾਰੂ ਮਹੱਲਾ ਪੰਜਵਾ ਤਾਜੇ ਆਪ ਬਿਨਸੀ ਤਾਪ।
ਇਹ ਪਿਆਰੇ ਆ, ਜੇ ਤਾਂ ਤਾਪ ਮੇਟਣੇ ਆ, ਕਦੇ ਆਦ ਕਾਮ ਆਦਿਕ ਚਿੰਬੜੇ ਰਹਿੰਦੇ ਆ, ਕਦੇ ਵਿਆਹ ਸਰੀਰਕ ਬਿਮਾਰੀਆਂ ਚਿੰਬੜੀਆਂ ਰਹਿੰਦੀਆਂ ਹਨ ਖਿਲਤਾਂ ਦੇ ਬਿਗੜਨੇ ਕਰਕੇ, ਕਦੇ ਉਪਾਧੀ ਕਿਸੇ ਨਾਲ ਡਾਂਗ ਸੋਟਾ ਪ੍ਰੇਤ ਪੀੜਾ ਕਰ ਬਹਿੰਦਾ ਹੈ। ਜੇ ਸਾਰੇ ਤਾਪ ਤੂੰ ਮੇਟਣਾ ਚਾਹੁੰਦਾ ਹੈ, ਹਜੂਰ ਫਰਮਾਉਂਦੇ ਹਨ
ਤਾਜ ਆਪ ਬਿਨਸੀ
ਭਾਈ ਆਪਾ ਭਾਵ ਜਿਹੜਾ ਹੰਕਾਰ ਮੰਨਣ, ਮੈਂ ਦੇਹ ਹਾਂ ਇਹਨੂੰ ਛੱਡ ਦੇ, ਫਿਰ ਤੇਰੇ ਤਾਪ ਸਾਰੇ ਆਦੀ ਦੀ ਆਦੀ ਉਪਾਧੀ ਨਾਸ਼ ਹੋ ਜਾਣਗੇ।
ਰੇਣ ਸਾਧੂ ਥੀ
ਮਾਰਾ ਆਪਾ ਭਾਵ ਨੀ ਮਿਲ ਜਾ, ਮਾਰਾ ਕਹਿੰਦੇ ਸਹਿਜ ਸੰਗ ਦੀ ਧੂੜ ਹੋ ਜਾ ਸਰਵਾ ਦੇ ਨਾਲ, ਫਿਰ ਤੇਰਾ ਆਪਣਾ ਭਾਵ ਮਿਟੇਗਾ।
ਪ੍ਰਾਪਤ ਨਾਮ ਤੇਰਾ
ਅਤੇ ਬੇਨਤੀ ਕਰ ਵਾਹਿਗੁਰੂ ਅੱਗੇ ਇਹ ਸੱਚੇ ਪਾਤਸ਼ਾਹ, ਇਹ ਆਪਦਾ ਨਾਮ ਉਹਨਾਂ ਪੁਰਖਾਂ ਨੂੰ ਪ੍ਰਾਪਤ ਹੁੰਦਾ ਹੈ,
ਕਰ ਕਿਰਪਾ ਜਿਸ ਦੀ
ਉਹਨਾਂ ਦੇ ਤਾਂ ਹੀ ਆਪ ਨੂੰ ਕਿਰਪਾ ਦ੍ਰਿਸ਼ਟੀ ਕਰਕੇ ਦੀਓ ਦੇਣਾ ਕੀਤਾ ਹੈ।
ਮੇਰੇ ਮਨ ਨਾਮ ਅੰਮ੍ਰਿਤ ਪੀਓ,
ਇਹ ਮੇਰੇ ਮਨ ਅੰਮ੍ਰਿਤ ਨਾਮ ਪਰਮੇਸ਼ਰ ਦਾ ਨੂੰ ਪੀਣਾ ਕਰ।
ਆਨ ਸਾਧ ਵਿਸਾਰ ਹੋ ਛੇ,
ਹੋਰ ਜਿਹੜੇ ਵੈਦ ਦੇ ਸਵਾਦ ਹੈ, ਆਨ ਵਿਸ਼ੇ ਵਿਕਾਰਾਂ ਦੇ ਜਿੰਨੇ ਸਵਾਦ ਮੰਨੇ ਹੈ, ਸ਼ਬਦ ਸਪਰਸ਼ ਰੂਪ ਰਸਗੰਧ ਦੇ, ਇਹ ਸਾਰੇ ਵਿਸਾਰ ਦੇ, ਇਹ ਵਿਹ ਵਾਲੇ ਹਨ। ਹੋਛੇ ਤੁਛ ਇਹਨਾਂ ਦਾ ਸੁਖ ਹੈ, ਸਪਰਸ਼ ਮਾਤਰੀ ਜਿਨ੍ਹਾਂ ਦੀ ਆਯੂ ਹੈ।
ਅਮਰ ਜੁਗ ਜੁਗ ਜੀ,
ਜਿਹਨੂੰ ਇਹ ਪੁੱਛਾਂ ਨੂੰ ਸਾਨੂੰ ਭੁਲਾ ਦੇਵੇ ਹੋਰ ਨਾ ਵਿਆਜ ਵਾਲਿਆਂ ਨੂੰ, ਫਿਰ ਅਮਰ ਹੋ ਜਾਏਗਾ, ਤੈਨੂੰ ਮੌਤ ਨੀ ਮਾਰ ਸਕੇਗੀ। ਯੁੱਗਾਂ ਯੁੱਗਾਂ ਚ ਜੀਵਨ ਰੂਪ ਜਿਹੜਾ ਚੇਤਨਾ ਉਹਦੇ ਚ ਜੁੜ ਕੇ, ਯੁਗ ਜੋ ਚੌਂ ਸਾਧਨਾ ਦੇ ਅੰਦਰ ਚਾਹੇ ਸਾਧਨਾ ਦੇ ਸਫਲ ਕਰਨ ਵਾਲਾ ਹੈ, ਬਹਿਰੰਗ ਸਾਧਨਾ ਚਾਹਣ ਚ ਬਰਾਗ ਵੇ ਖੜਸੰਮਤੀ ਨੂੰ ਉਹ ਖਿੱਚਿਆ ਬਹਿਰੰਗ ਰਹਿ ਜਾਂਦੇ ਹੈ, ਸਰਵਣ ਮੰਨਣ ਅਭਿਆਸਨ ਹੈ, ਤਤੂ ਦਾ ਸੋਧ ਨੇ ਤਰੰਗ ਸਾਧਨ ਰਹਿ ਜਾਂਦੇ ਹੈ। ਇਸ ਪ੍ਰਕਾਰ ਅੱਠ ਸਾਧਨ ਜਿਹੜੇ ਹਨ ਇਹਨਾਂ ਜੁਗਾਂ ਜੁਗਾਂ ਨੂੰ ਕਰਕੇ ਤੇ ਜੀਵਨ ਮੁਕਤੀ ਨੂੰ ਤੂੰ ਪਾ ਲਏਗਾ। ਅਮਰ ਯੁਗ ਯੁਗ ਜੀ, ਅਮਰ ਰੂਪ ਪਰਮੇਸ਼ਰ ਦੇ ਹੁਕਮ ਨੂੰ ਮੰਨ ਕੇ ਤੇ ਯੁਗ ਜੀਵ ਤੇ ਈਸ਼ਰ ਦੀ ਏਕਤਾ ਕਰਕੇ ਯੁਗ ਇਸੇ ਪ੍ਰਕਾਰ ਅਦਵੈਤ ਆਨੰਦ ਤੇ ਤਰਤਕ ਚੇਤਨ ਦੀ ਏਕਤਾ ਕਰਕੇ ਸਦਾ ਜੀਵਨ ਚੇਤਨ ਨੂੰ ਭਾ ਲਏਗਾ।
ਰਹਾਉ ਨਾਮ ਇੱਕ ਰਸ ਰੰਗ ਨਾਮ,
ਜਿਹਨਾਂ ਨੂੰ ਭਾਈ ਨਾਮ ਜੋ ਪ੍ਰਸਿੱਧ ਰੂਪ ਪਰਮੇਸ਼ਰ ਹੈ ਉਹਦੇ ਇੱਕ ਰਸ, ਉਹਦੇ ਨਾਵਾਂ ਦਾ ਰੰਗ ਚੜ ਗਿਆ, ਜਿਹਨਾਂ ਨੂੰ ਪ੍ਰੇਮ ਲੱਗ ਗਿਆ ਹੈ।
ਨਾਮ ਲਾਗੀ ਲੀ,
ਅਤੇ ਮਹਾਰਾਜ ਦੇ ਨਾਮ ਵਿੱਚ ਪ੍ਰੇਮ ਹੈ, ਉਚਾਰਨ ਚ ਤੇ ਸੁਣਨ ਵਿੱਚ ਇੱਕ ਰਸ, ਤੇ ਨਾਮ ਵਿੱਚ ਲਿਵ ਲਾਗੀ ਅੰਦਰੋਂ ਬਿਰਤੀ ਟਿਕ ਗਈ ਹੈ।
ਨੀਤ ਸਾਜਨ ਸਖਾ ਬੰਧ,
ਉਹਨਾਂ ਦਾ ਮਿੱਤਰ ਇਸ ਲੋਕ ਦਾ, ਸੱਜਣ ਮਾਤਾ ਦੇ ਗਰਭ ਦਾ, ਸਖਾ ਪਰਲੋਕ ਦਾ, ਅਤੇ ਸਦਾ ਸਦਾ ਸੰਬੰਧ ਸੰਬੰਧੀ ਹੈ ਉਹਨਾਂ ਦਾ ਹਰੀ।
ਹਰ ਏਕ ਨਾਨਕ ਕੀ,
ਉਹਨਾਂ ਨੂੰ ਮਨ ਮਿੱਤਰ ਕਰਕੇ, ਮਨ ਕਰਕੇ ਮਿੱਤਰ, ਬਾਣੀ ਕਰਕੇ ਸੱਜਣ, ਸਖਾ ਸਰੀਰ ਕਰਕੇ ਤੇ ਬੰਧ ਸੰਬੰਧੀ ਪਰਲੋਕ ਵਾਸਤੇ ਇੱਕ ਹਰੀ ਨੂੰ ਇਹਨਾਂ ਨੇ ਕੀਤਾ ਹੈ, ਉਸੇ ਵੀ ਜੁੜੇ ਰਹਿੰਦੇ ਹਨ। ਸਤਿਗੁਰੂ ਜੀ ਫਰਮਾਉਂਦੇ ਹਨ,
ਮਾਰੂ ਮਹੱਲਾ ਪੰਜਵਾ ਪ੍ਰਤਪਾਲ ਮਾਤਾ ਉਦਰ ਰੱਖ।
ਵਿਕਾਰ ਨੂੰ ਕਿਉਂ ਵਿਸਾਰੀ ਬੈਠਾ ਅਗਿਆਨੀਆਂ, ਜਿਹੜਾ ਪ੍ਰਤਪਾਲ ਪ੍ਰਤਪਾਲਾ ਕਰਕੇ ਪਾਲਣਾ ਕਰਕੇ ਹਰੇਕ ਪ੍ਰਤੀ ਤਾਂ ਹੀ ਪਾਲਣਾ ਕਰਦਾ ਹੈ ਮਾਤਾ ਦੇ ਪੇਟ ਵਿੱਚ, ਜਿੱਥੇ ਤਿੱਥੇ ਤੋਂ ਸਮਰੱਥ, ਜਿੱਥੇ ਕੋਈ ਨਾ ਹੈ, ਜਿੱਥੇ ਮਾਤਾ ਦੇ ਗਰਭ ਚ ਕੋਈ ਵੀ ਰੱਖਣ ਨੂੰ ਸਮਰੱਥ ਨਹੀਂ, ਉੱਥੇ ਵੀ ਪ੍ਰਤਪਾਲਾ ਕਰਕੇ ਮਾਤਾ ਦੇ ਗਰਭ ਵਿੱਚ ਰੱਖਦਾ ਰੱਖਿਆ ਕਰਦਾ ਹੈ।
ਲਗਨ ਦੇਤ ਨਾ ਸੇ,
ਤੈਨੂੰ ਮਾਤਾ ਦੇ ਗਰਭ ਦੇ ਕੱਚੇ ਖਾਧੇ ਹੋਏ ਰੋੜ ਹਜ਼ਮ ਹੋ ਜਾਂਦੇ, ਇੰਨੀ ਜਠਰਾਗਨ ਵਧੀ ਹੁੰਦੀ ਹੈ, ਬੱਚਾ ਜਦੋਂ ਗਰਭ ਚ ਹੁੰਦਾ ਉਹ ਫੇਰ ਤੈਨੂੰ ਉਹ ਸੇਕ ਨੀ ਲੱਗਣ ਦਾ, ਰੱਖਿਆ ਕਰਦਾ ਪਰਮੇਸ਼ਰ ਦਾ ਭਜਨ ਕੀਤਾ ਹੋਇਆ।
ਕੋਈ ਸਵਾਮੀ ਈਹਾ
ਰਾਜੂ, ਤੈਨੂੰ ਗਰਭ ਵਿੱਚ ਰੱਖਿਆ ਹੈ, ਸੇਕ ਨੀ ਲੱਗਣ ਦਾ, ਇਸ ਲੋਕੀ ਉਹੀ ਤੇਰਾ ਪਰਮੇਸ਼ਰ ਰੱਖਿਆ ਕਰੇਗਾ।
ਬੂਝ ਬੁੱਧ ਬਦੇ,
ਬੂਝ ਗੁਰਾਂ ਦੁਆਰਾ ਪੁੱਛ ਕਰਕੇ, ਬੁੱਧੀ ਦੇ ਅੰਦਰ ਵਿਵੇਕ ਜਾਣਨਾ ਕਰ, ਗਿਆਨ ਸਮਝ, ਬੂਝ ਬੁੱਧ ਵਿਵੇਕ, ਬੂਝ ਪੁੱਛ ਕੇ ਗੁਰਾਂ ਨੂੰ, ਬੋਧ ਰੂਪ ਜੋ ਪਰਮੇਸ਼ਰ ਹੈ ਜੀਵੀ ਦੀ ਏਕਤਾ ਕਰਨ ਵਾਲਾ, ਉਸ ਵਿਵੇਕ ਨੂੰ ਧਾਰ ਲੈ।
ਮੇਰੇ ਮਨ ਨਾਮ ਕੀ ਕਰਕੇ,
ਮੇਰੇ ਪਿਆਰੇ ਮਨ ਸੱਚੇ ਪਾਤਸ਼ਾਹ ਦੇ ਨਾਮ ਦੀ ਟੇਕ ਓਟ ਕਰਨਾ ਕਰ, ਹੋਰ ਸਾਰੀਆਂ ਔਰਤਾਂ ਛੱਡ ਦੇ
ਕਿਸੇ ਬੂਝ ਜਿਨ ਤੂੰ ਕੀ
ਉਸ ਨੂੰ ਗੁਰਾਂ ਦੁਆਰਾ ਬੂਝ ਸਮਝਣਾ ਕਰ ਜਿਸ ਨੇ ਤੈਨੂੰ ਪੈਦਾ ਕੀਤਾ ਹੈ
ਪ੍ਰਭ ਕਰਨ ਕਾਰਨ
ਸਮਰੱਥ ਹੈ ਵਾਹਿਗੁਰੂ ਸਾਰਿਆਂ ਕਾਰਜਾਂ ਦੇ ਕਰਨ ਵਾਲਾ ਇੱਕੋ ਹੀ ਅਦਵੈਤ ਰੂਪ ਆਪ ਹੈ
ਰਹਾਉ ਕੇਤ ਮਨ ਮਹਿ ਤਜ ਸਿਆਣਪ
ਜਿਹੜੀ ਬੁੱਧੀ ਦੀ ਤੈਨੂੰ ਸਿਆਣਪ ਫੁਰਦੀ ਹੈ ਕਦੇ ਵੀ ਐਂ ਕਰ ਲਈਏ ਕਦੇ ਐਂ ਕਰ ਲਈਏ ਆਪਣੀ ਦਲੀਲ ਵਾਜੀ ਤੇ ਤੇਰੀ ਨਿਸ਼ਚਾ ਨੀ ਕਦੇ ਕੋਈ ਦਲੀਲ ਉੱਠਦੀ ਹੈ ਕਦੇ ਕੋਈ ਦਲੀਲ ਉੱਠਦੀ ਹੈ ਇਹ ਬੁੱਧੀ ਦੀਆਂ ਦਲੀਲਾਂ ਦੀ ਸਿਆਣਪ ਸਾਰੀ ਛੱਡ ਦੇ
ਛੋੜ ਸਗਲੇ ਭੇਖ
ਸਿਆਣਪ
ਚੇਤ ਮਨ ਮਹਿ ਤਜ ਸਿਆਣ
ਮਨ ਵਿੱਚ ਚੇਤੇ ਕਰ ਵਾਹਿਗੁਰੂ ਨੂੰ ਇਹ ਸਿਆਣਪਾਂ ਨੂੰ ਛੱਡ ਕੇ ਹਰ ਵਕਤ ਸਿਮਰਨ ਕਰ
ਛੋੜ ਸਗਲੇ ਭੇਖ
ਤੂੰ ਭੇਸ ਬਣਾਉਗੀ ਇਹੋ ਜਿਹੇ ਭੇਸ ਬਣਾ ਕੇ ਖਾਨੀ ਲੋਕ ਮੇਰਾ ਆਦਰ ਕਰਨਗੇ ਜੇ ਮੈਂ ਇਹੋ ਜਿਹਾ ਬਣ ਗਿਆ ਤਾਂ ਮੈਨੂੰ ਲੋਕ ਸੰਤ ਸਮਝਣਗੇ ਤਾਂ ਮੈਨੂੰ ਗਿਆਨੀ ਸਮਝਣਗੇ ਇਹ ਭੇਖ ਜਿਹੜੇ ਬਣਾਉਣੇ ਆ ਨਾ ਅਸਲੀ ਨਾ ਚੀਜ਼ ਹੋਣੀ ਉੱਤੋਂ ਨਕਲੀ ਬਣ ਕੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਉਹ ਜਿਹੇ ਬਣ ਪੈਣਾ ਇਹ ਸਾਰੇ ਭੇਖ ਛੱਡ ਕੇ ਬਣਾਉਣੇ ਜਿਹੜੇ ਅਸਲੀਤ ਛੱਡ ਕੇ ਬਣਾਉਟੀ ਜਿਹੜੀ ਕੰਮ ਹੈ
ਸਿਮਰ ਹਰ ਹਰ ਸਦਾ ਨਾਨਕ
ਸਿਮਰਨ ਕਰ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਜੀ ਹਰੀ ਸਾਰਿਆਂ ਦੇ ਵਿੱਚ ਇੱਕ ਰਸ
ਤਰੇ ਕਈ ਅਨੇਕ
ਕਈ ਅਨੇਕਾਂ ਯੁੱਗਾਂ ਦੇ ਜੀਵ ਤਰ ਗਏ ਹਨ ਬੇਅੰਤ ਲੋਕ ਤਰ ਗਏ ਹਨ ਨਰਕਾਂ ਚੋਂ 57 ਕਰੋੜ ਜਾਦਵ ਜਿਹੜੇ ਪਏ ਸੀ ਇਸੇ ਪ੍ਰਕਾਰ ਉਹ ਵੀ ਨਰਕ ਚੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਪੈਣੇ ਕਰਕੇ ਸਾਰੇ ਚੌਹਾਂ ਯੁੱਗਾਂ ਦੇ ਵਿਛੜਿਆਂ ਨੂੰ ਮਾਰਨ ਮਿਲਿਆ ਚੌਹਾਂ ਯੁੱਗਾਂ ਤੋਂ ਹੁਣ ਨਵੇੜਨ ਮਨੁੱਖਾਂ ਨੇ ਇੱਕ ਨਿਧਾਨਾ ਕਈ ਅਨੇਕਾਂ ਯੁੱਗਾਂ ਦੇ ਵਿੱਚ ਧਰ ਗਏ ਲੋਕ ਜਿੰਨੇ ਸਨ
ਮਾਰੂ ਮਹੱਲਾ ਪੰਜਵਾ ਪਤਤ ਪਾਵਨ ਨਾਮ ਜਾ ਕੇ
ਭਾਈ ਜਿਸਦਾ ਤਾਪੀਆਂ ਨੂੰ ਪਵਿੱਤਰ ਕਰਨ ਵਾਲਾ ਨਾਮ ਹੈ
ਅਨਾਥ ਕੋ ਹੈ ਨਾਥ
ਅਨਾਥ ਅਭਿਆਗਤਾਂ ਦਾ ਯਤੀਮਾਂ ਦਾ ਵੀ ਉਹ ਸਵਾਮੀ ਹੈ ਰੱਖਿਆ ਕਰਨ ਵਾਲਾ ਹੈ
ਮਹਾਂ ਭਉ ਜਲ ਮਾਹ ਤੁਲ
ਇਹ ਮਹਾਂ ਭੈ ਦਾ ਇੱਕ ਸੰਸਾਰ ਸਮੁੰਦਰ ਜਿਸ ਵਿੱਚ ਵਿਸ਼ੇ ਰੂਪ ਜਲ ਹੈ ਭੈ ਰੂਪੀ ਜਲ ਹੈ ਇਹਦੇ ਚ ਪਾਰ ਕਰਨ ਵਾਸਤੇ ਉਹਦਾ ਪ੍ਰੇਮ ਤੁਲਾ ਹੈ
ਲਿਖਿਓ
ਜਿਨ੍ਹਾਂ ਦੇ ਮੱਥੇ ਲਿਖਿਆ ਉਹਨੂੰ ਪ੍ਰੇਮ ਰੂਪੀ ਤੁਲਾ ਮਿਲਿਆ ਉਹ ਪਾਰ ਉਤਰ ਗਏ ਹਨ
ਰੂਬੇ ਨਾਮ ਬਿਨ ਘਨ ਸਾਥ
ਸਤਿਗੁਰਾਂ ਦੇ ਨਾਮ ਜਪੇ ਤੋਂ ਬਗੈਰ ਘਰਾਂ ਦੇ ਸਾਥਾਂ ਦੇ ਸਾਥ ਪੂਰਾਂ ਦੇ ਪੂਰ ਘਣੇ ਹੀ ਡੁੱਬ ਗਏ ਸੰਸਾਰ ਸਮੁੰਦਰ ਦੀ ਬੇਅੰਤੀ
ਕਰਨ ਕਾਰਨ ਚਿੱਤ ਨਾ ਆਵੇ
ਜਿਨ੍ਹਾਂ ਦੇ ਸਾਰਿਆਂ ਕਾਰਜਾਂ ਨੂੰ ਕਰਨ ਵਾਲਾ ਪਰਮੇਸ਼ਰ ਚੇਤੇ ਨਹੀਂ ਨਾ ਆਉਂਦਾ ਹੈ
ਦੇ ਕਰ ਰੱਖੇ ਹੱਥ
ਜੋ ਮਾਤਾ ਦੇ ਗਰਭ ਚ ਵੀ ਹੱਥ ਦੇ ਕੇ ਰੱਖਦਾ ਹੈ ਨਰਕ ਤੋਂ ਵੀ ਹੱਥ ਦੇ ਕੇ ਰੱਖਦਾ ਹੈ ਸੰਸਾਰ ਚ ਵੀ ਪ੍ਰਸੰਗ ਤੋਂ ਹੱਥ ਦੇ ਕੇ ਰੱਖਣ ਵਾਲਾ ਕਿਰਪਾ ਦਾ ਜਿਨ੍ਹਾਂ ਦੇ ਚੇਤੇ ਨਹੀਂ ਆਉਂਦਾ ਘਣੇ ਸਾਥਾਂ ਦੇ ਪੂਰਾਂ ਦੇ ਪੂਰ ਡੁੱਬ ਗਏ ਨਾਮ ਜਪੇ ਤੋਂ ਬਗੈਰ
ਰਹਾਉ ਸਾਧ ਸੰਗਤ ਗੁਣ ਉਚਾਰਨ
ਭਾਈ ਮਹਾਰਾਜ ਦੀ ਸਾਧ ਸੰਗਤ ਇੱਕ ਸਿੱਖ ਦੇ ਸਾਧ ਸੰਗ ਪੰਜੀ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰੀਏ
ਹਰ ਨਾਮ ਅੰਮ੍ਰਿਤ ਪਾਠ
ਜਿਹੜਾ ਅੰਮ੍ਰਿਤ ਮਹਾਰਾਜ ਦਾ ਨਾਮ ਹੈ ਇਹ ਸਾਧ ਸੰਗਤ ਦੀ ਪਾਠ ਜਲਦੀ ਨਹੀਂ ਆਈ ਹੈ ਜਿਵੇਂ ਅੰਮ੍ਰਿਤ ਜਲ ਹੁੰਦਾ ਅੰਮ੍ਰਿਤ ਬਣਿਆ ਹੋਇਆ ਜਲ ਹੁੰਦਾ ਜੀਆਂ ਦੀ ਕਲਿਆਣ ਕਰਨ ਵਾਸਤੇ ਗੁਰੂ ਮਹਾਰਾਜ ਨੇ ਅੰਮ੍ਰਿਤ ਬਣਾਇਆ ਹੈ ਇਹ ਹਰੀ ਦਾ ਨਾਮ ਜਿਹੜਾ ਇਹ ਅੰਮ੍ਰਿਤ ਹੈ ਅਤੇ ਪਾਠ ਜਲ ਦਾ ਨਾਮ ਹੈ ਅੰਮ੍ਰਿਤ ਜਲਦੀ ਨਹੀਂ ਆਈ ਹੈ ਇਹ ਹਰ ਨਾਮ ਅੰਮ੍ਰਿਤ ਪਾਠ ਹਰੀ ਦੇ ਨਾਮ ਦਾ ਅੰਮ੍ਰਿਤ ਜਿਹੜਾ ਹੈ ਨਾਮ ਇਹ ਜਪਣਾ ਕਰੋ ਪੀਣਾ ਕਰੋ ਇਹ ਪਾਠ ਸਾਧ ਸੰਗਤ ਜੀ ਕਾਮ ਕਰੋ ਤੇ ਪਾਠ ਨੂੰ ਪਰਹੇਜ਼ ਰੱਖਾਉਣ ਵਾਲਾ ਹੈ ਇਹ ਪਰਹੇਜ਼ ਰੱਖ ਕਰਕੇ ਜਿਵੇਂ ਔਸ਼ਧੀ ਖਾਣ ਵੇਲੇ ਪਰਹੇਜ਼ ਰੱਖੀ ਰਹੇ ਕਿਉਂ ਕੁਸੰਗਤ ਵੱਲੋਂ ਵਿਕਾਰਾਂ ਵੱਲੋਂ ਪਰਹੇਜ਼ ਰਖਾਉਣ ਵਾਲਾ ਪਰਮੇਸ਼ਵਰ ਦਾ ਨਾਮ ਹੀ ਹੈ ਪਰਮੇਸ਼ਵਰ ਦਾ ਨਾਮ ਜਪੋ ਤੇ ਪਾਠ ਇਹ ਪ੍ਰਲੋਕ ਦੇ ਪਾਸ ਰਸਤੇ ਦਾ ਸਹਾਇਤਾ ਕਰਨ ਵਾਲਾ ਪਰਮੇਸ਼ਵਰ ਦਾ ਨਾਮ ਰਸਤੇ ਸਹਾਇਤਾ ਕਰਨ ਵਾਲਾ ਪਾਰਥ ਨਾਮ ਅਰਜੁਨ ਦਾ ਹੈ ਜਿਵੇਂ ਅਰਜੁਨ ਦੀ ਰੱਖਿਆ ਕ੍ਰਿਸ਼ਨ ਭਗਵਾਨ ਨੇ ਕੀਤੀ ਸੀ ਉਹ ਰਸ ਦੇ ਤਾਂ ਹੀ ਭੀਸ਼ਮ ਪਿਤਾਮਾ ਨੇ ਅਰਜੁਨ ਦੇ ਰਸ ਦੇ ਤਾਂ ਹੀ ਆਪਣੇ ਅਗਨ ਬਾਣ ਦੇ ਨਾਲ ਦਗਧ ਕਰ ਦਿੱਤਾ ਸੀ ਪਰ ਕ੍ਰਿਸ਼ਨ ਦੀ ਇੱਛਾ ਜੰਗ ਜਿੱਤਣ ਦੀ ਸੀ ਇਸ ਕਰਕੇ ਅਰਜੁਨ ਨੂੰ ਸੜਨ ਦਿੱਤਾ ਉਸ ਰਸ ਦੇ ਵਿੱਚ ਜਿਵੇਂ ਪਾਸ ਅਰਜੁਨ ਦੀ ਰੱਖਿਆ ਕੀਤੀ ਸੀ ਪਰਮੇਸ਼ ਕ੍ਰਿਸ਼ਨ ਭਗਵਾਨ ਨੇ ਐਂ ਪਰਮੇਸ਼ਵਰ ਦਾ ਨਾਮ ਅਰਜੁਨ ਦੀ ਰੱਖਿਆ ਕਰਨ ਵਾਲਾ, ਜੀਵ ਦੀ ਰੱਖਿਆ ਕਰਨ ਵਾਲਾ ਹੈ, ਇਸ ਨੂੰ ਹਰ ਵਕਤ ਜਪਣਾ ਕਰੋ
ਕਿਰਪਾ।
ਪ੍ਰਲੋਕ ਦੇ ਰਸਤੇ ਚ ਹਰੀ ਦਾ ਨਾਮ ਅੰਮ੍ਰਿਤ, ਜਹਾਂ ਤਿਰਖਾ ਮਨ ਤੁਝਿਆ ਕਰਖੇ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖ।
ਕਰੋ ਕਿਰਪਾ ਮੁਰਾਰ ਮਾਧੋ,
ਹੇ ਮੁਰਦਾ ਤਾਜ ਕਾ ਦੇ ਹਰੀ, ਹੇ ਮਾਇਆ ਦੇ ਪਤੀ ਪਰਮੇਸ਼ਰ, ਕਿਰਪਾ ਦ੍ਰਿਸ਼ਟੀ ਕਰੋ।
ਨਾਨਕ ਜੀਵੈ
ਗਾਸ ਜੀ ਕਹਿੰਦੇ, ਆਪਦੀ ਗਾਸ ਕਥਾ ਸੁਣ ਸੁਣ ਕੇ ਜਿਉਂਦੇ ਹੋਈਏ, ਐਸੀ ਕਿਰਪਾ ਕਰੋ ਜਿਸ ਪ੍ਰਕਾਰ ਆਪਦੀ ਪ੍ਰਾਪਤੀ ਹੋਵੇ, ਉਹ ਨਿਰਗੁਣ ਸਰਗੁਣ ਦੀ ਆਪਦੀ ਕਥਾ ਸੁਣ ਕੇ ਪ੍ਰਸੰਨ ਹੋਈਏ,
ਮਾਰੂ
ਅੰਜਲੀ ਹੋਈਏ,
ਮਾਰੂ ਅੰਜਲੀ ਮਹੱਲਾ ਪੰਜਵਾਂ, ਘਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੰਯੋਗ ਵਿਯੋਗ ਧੁਰਹੋ ਹੀ ਹੂਆ।
ਸਤਿਗੁਰੂ ਜੀ, ਜਿਵੇਂ ਲੋਕਾਂ ਦਾ ਸੁਭਾਅ ਹੈ, ਅੱਜ ਕੱਲ ਵੀ ਕਹਿੰਦੇ ਸ਼ਰਧਾਂਜਲੀ ਦਿੰਦੇ ਹਾਂ ਅਸੀਂ, ਸ਼ਰਧਾ ਦੇ ਅੰਜਲ ਭਰ ਕੇ ਦਿੰਦੇ ਹਾਂ, ਇਸੇ ਪ੍ਰਕਾਰ ਹੈ। ਪਿਛਲੇ ਲੋਕ ਜਦੋਂ ਕੋਈ ਸਰੀਰ ਛੱਡ ਜਾਂਦਾ ਪ੍ਰਾਣ, ਉਹ ਨਦੀ ਦੇ ਕਿਨਾਰੇ ਤੇ ਬਹਿ ਕੇ, ਤਲਾਵਾਂ ਦੇ ਕਿਨਾਰੇ ਤੇ ਅੰਜਲੀਆਂ ਭਰ ਕੇ ਉਹਨੂੰ ਪਾਣੀ ਦਿਆ ਕਰਦੇ। ਇਸ ਪ੍ਰਕਾਰ ਸਾਧ ਸੰਗਤ ਜੀ, ਇਹ ਜੀਆਂ ਦੇ ਤਾਈਂ ਇਹ ਜਿਹੜਾ ਉਪਦੇਸ਼ ਹੈ ਗੁਰੂ ਸਾਹਿਬ ਦਾ, ਇਹ ਅੰਜਲੀਆਂ ਭਰ ਕੇ ਪਾਣੀ ਦੇਣ ਨੂੰ ਅੰਮ੍ਰਿਤ ਦੇਣ ਹੈ, ਸਿੰਜਣਾ ਹੈ, ਐਸੀ ਇਹ ਬਾਣੀ ਹੈ। ਤੇ ਅੰਜਲੀਆਂ ਨੂੰ ਭਲੀ ਪ੍ਰਕਾਰ ਜੁਲੀ ਚੱਲਣਾ ਕਰੋ ਸਤਸੰਗ ਦੇ ਵਿੱਚ। ਅੰਜਲੀ ਨਾਮ ਬੇਨਤੀ ਦਾ ਹੈ, ਬੇਨਤੀਆਂ ਰੂਪ ਉਪਦੇਸ਼ ਗੁਰੂ ਸਾਹਿਬ ਬਖਸ਼ਦੇ ਹਨ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਸੱਤਵੇਂ ਘਰ ਸੰਸਾਰ ਵਿੱਚ ਇੱਕ ਉਦੈਤ ਰੂਪ ਪਰਮੇਸ਼ਰ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰੂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਸੰਯੋਗ ਵਿਯੋਗ ਧੁਰਹੋ ਹੀ ਹੂਆ।
ਹਜ਼ੂਰ ਫਰਮਾਉਂਦੇ ਹੈ ਭਾਈ, ਜਿਹੜਾ ਸਰੀਰਾਂ ਦਾ ਸੰਯੋਗ ਹੋਣਾ ਹੈ, ਸੰਬੰਧੀਆਂ ਦਾ ਮਿਲਾਪ ਹੋਣਾ, ਗੁਰਮੁਖਾਂ ਦਾ, ਸਤਸੰਗੀਆਂ ਦਾ, ਇਹ ਵੀ ਸੰਯੋਗ ਧੁਰੋਂ। ਪੂਰਵਲੇ ਪੁੰਨਾਂ ਦੇ ਪ੍ਰੇਰੇ ਹੋਏ ਪਰਮੇਸ਼ਰ ਨੇ ਚੰਗੇ ਲਾਇਕ ਪੁੱਤਰ ਹੋਣੇ, ਚੰਗੀ ਆਗਿਆਕਾਰੀ ਇਸਤਰੀ ਹੋਣੀ, ਮਾਤਾ ਪਿਤਾ ਸਤਸੰਗੀ ਹੋਣੇ, ਆਪ ਲਾਇਕ ਜੀਵਨ ਵਾਲਾ ਬੱਚੇ ਨੂੰ ਜੰਮਣਾ, ਇਹ ਜਿਹੜਾ ਸੰਯੋਗ ਹੈ ਧੁਰੋਂ ਪੂਰਵਲੇ ਪੁੰਨਾਂ ਦੇ ਕਰਕੇ ਹੋਇਆ। ਅਤੇ ਜਿਹੜਾ ਵਿਯੋਗ ਹੋਣਾ ਹੈ, ਵਿਯੋਗੀ ਪੁਰਖਾਂ ਦਾ, ਭੈੜਿਆਂ ਦਾ, ਜਿਨ੍ਹਾਂ ਦੀ ਸੰਗਤ ਕਰਕੇ ਮਨ ਜੀਵਨ ਵਿਗੜ ਜਾਂਦਾ ਹੈ, ਇਹ ਵੀ ਧੁਰੋਂ ਵਾਹਿਗੁਰੂ ਨਿਸਕਾਮ ਕਰਮਾਂ ਕਰਕੇ ਕੀਤਾ ਹੈ। ਬਾਕੀ ਜੀਆਂ ਦੇ ਜਿਹੜਾ ਸਰੀਰਾਂ ਦਾ ਸੰਯੋਗ ਹੋਣਾ ਹੈ, ਜਿੰਨਾ ਚਿਰ ਉਹਨਾਂ ਦਾ ਵਿਲਾਪ ਹੋਣਾ ਹੈ, ਲੈਣੇ ਦੇਣ ਦਾ ਸੰਬੰਧ ਹੈ, ਬਿਰਖਾ ਹੇਠ ਸਭ ਜੰਤੋ ਇਕੱਠੇ, ਇਹ ਵੀ ਧੁਰੋਂ ਵਾਹਿਗੁਰੂ ਦੀ ਆਗਿਆ ਕਰਕੇ ਹੋਇਆ। ਜਿਹੜਾ ਸਰੀਰਾਂ ਦਾ ਵਿਯੋਗ ਹੋ ਜਾਣਾ, ਦੇਹ ਦਾ ਤੇ ਸਰੀਰ ਦਾ, ਇਹ ਵੀ ਧੁਰੋਂ ਪਰਮੇਸ਼ਰ ਦੀ ਆਗਿਆ ਨਾਲ ਜਦੋਂ ਪ੍ਰਲਬਧ ਪੂਰੀ ਹੋ ਜਾਂਦੀ ਹੈ, ਉਸ ਵੱਲੋਂ ਹੋਇਆ ਹੈ।
ਪੰਜ
ਅਤੇ ਅਗਿਆਨ ਦਾ ਜਿਹੜਾ ਵਿਯੋਗ ਹੋ ਜਾਣਾ, ਇਹ ਵੀ ਧੁਰੋਂ ਮਹਾਰਾਜ ਦੀ ਬਖਸ਼ਿਸ਼ ਨਾਲ ਹੋਇਆ ਹੈ। ਜਿਹੜਾ ਬ੍ਰਹਮ ਗਿਆਨ ਦਾ ਸੰਯੋਗ ਹੋ ਜਾਣਾ ਹੈ, ਇਹ ਵੀ ਮਹਾਰਾਜ ਧੁਰੋਂ ਆਤਮੀ ਉਹਦੀ ਆਗਿਆ ਨਾਲ ਹੀ ਹੋਇਆ ਹੈ। ਸੰਯੋਗੀ ਸਤਿਗੁਰਾਂ ਦਾ ਮਿਲਾਪ, ਵਿਯੋਗੀ ਅਗਿਆਨੀਆਂ ਗੁਰਾਂ ਦਾ ਮਿਲਾਪ, ਵਿਯੋਗ ਹੈ ਜਿਹੜਾ, ਇਹ ਵੀ ਧੁਰੋਂ ਪਰਮੇਸ਼ਰ ਵੱਲੋਂ ਹੋਇਆ ਹੈ।
ਪੰਜ ਧਾਤ ਕਰ ਪੁਤਲਾ ਕੀ ਆ,
ਇਹ ਪੰਜ ਧਾਤਾਂ ਦਾ, ਪੰਜ ਜਿਹੜੇ ਤੱਤ ਹਨ, ਇਹ ਪੰਜ ਧਾਤ ਹਨ ਇਹਦੇ ਵਿੱਚ, ਇਹਦੇ ਕਰਕੇ ਪੁਤਲਾ ਸਰੀਰ, ਸਥੂਲ ਸਰੀਰ, ਸੂਖਮ ਤੱਤਾਂ ਕਰਕੇ ਇਹ ਤਾਂ ਸੂਖਮ ਸਰੀਰ ਹੈ, ਤੇ ਅਵਿਦਿਆ ਕਰਕੇ ਕਾਰਨ ਦੇ ਹੈ ਜੀਆਂ ਦੀ, ਅਤੇ ਇਸੇ ਪ੍ਰਕਾਰ ਸਥੂਲ ਤੱਤਾਂ ਕਰਕੇ, ਪੰਜਾਂ ਤੱਤਾਂ ਦੀਆਂ ਧਾਤਾਂ ਅੰਸ਼ਾਂ ਕਰਕੇ, ਪੱਚੀ ਪ੍ਰਕਿਰਤੀਆਂ ਕਰਕੇ ਇਹ ਸਰੀਰ ਵੀ ਪੂਤਲਾ ਬਣਾਉਣਾ ਕੀਤਾ ਹੈ।
ਸਾਹਿ ਕਹਿ ਫੁਰਮਾਇੜ ਜੀ,
ਸਾਹਿ ਕਹਿ ਸਾਹ ਜੋ ਪਰਮੇਸ਼ੁਰ ਹੈ, ਉਸਦੇ ਫੁਰਮਾਇੜ ਹੈ, ਹੁਕਮ ਅਨੁਸਾਰ ਹੈ। ਹੇ ਪਿਆਰੇ ਜੀ,
ਦੇਹੀ ਵਿੱਚ ਜੀਵ ਆਏ
ਪਏ, ਦੇਹ ਦੇ ਵਿੱਚ ਜੀਵ ਆਤਮਾ ਜਿਹੜਾ ਆ ਕੇ ਪ੍ਰਵੇਸ਼ ਹੋਇਆ ਨਾ, ਸੂਖਮ ਸਥੂਲ ਦੇ ਕਾਰਨ ਦੇ ਅੰਦਰ, ਇਹ ਵਾਹਿਗੁਰੂ ਦੇ ਫਰਮਾਉਣੇ ਕਰਕੇ ਵੀ ਤੂੰ ਫਲਾਨੀ ਦੇਹ ਨੂੰ ਧਾਰ, ਇਸ ਪ੍ਰਕਾਰ ਕਰਮੀ ਆਵੇ ਕੱਪੜਾ, ਜਿਹੋ ਜਿਹੇ ਕਰਮ ਉਹਦੇ ਅਨੁਸਾਰ ਇਹ ਕੱਪੜਾ ਸਰੀਰ ਮਿਲਦਾ ਹੈ। ਸੋ ਇਸ ਪ੍ਰਕਾਰ ਮਹਾਰਾਜ ਦੇ ਫਰਮਾਨ ਅਨੁਸਾਰ, ਹੇ ਪਿਆਰੇ ਜੀ, ਇਹ ਦੇਹ ਦੇ ਅੰਦਰ ਜੀਵ ਆਤਮਾ ਜਿਹਾ ਜਿਹਾ ਹੁਕਮ ਹੋਇਆ, ਜਿਹੋ ਜਿਹੇ ਦੀ ਪਰਾਲਬਦ ਬਣੀ ਹੈ, ਇਉਂ 84 ਲੱਖ ਜੂਨ ਦੇ ਗੇੜੇ ਵਿੱਚੋਂ ਫਿਰਦਾ ਹੋਇਆ, ਉਹੀ ਜੀ ਦੇਹ ਵਿੱਚ ਜੀ ਆ ਕੇ ਪ੍ਰਵੇਸ਼ ਹੋਇਆ ਪਿਆ ਹੈ।
ਜਿੱਥੇ ਅਗਨ ਭਖੈ ਭੜ ਹਾਰੇ,
ਦੇਖੋ ਜਿੱਥੇ ਮਾਤਾ ਦੇ ਗਰਭ ਵਿੱਚ ਅੱਗ ਭਖਦੀ ਹੈ, ਸਾੜਦੀ ਹੈ, ਬੜੀ ਤਪਦੀ ਹੈ, ਤੇ ਪੜ ਹਾਰੇ ਪੱਠਦੀ ਨੇ ਆਈ ਸਾੜਦੀ ਹੈ ਪੜ ਪੜ ਸ਼ਬਦ ਕਰਦੀ ਹੈ
ਊਰਦ ਮੁਖ ਮਹਾਂ ਗੁਵਾਰੇ
ਉਲਟਾ ਮੁੱਖ ਹੁੰਦਾ ਮੁਖ ਤਲੇ ਪੈਰ ਉਪਰੇ ਬਸੰਦੋ ਕੋਥੜੇ ਥਾਂ ਨਾਨਕ ਸੋ ਧਣੀ ਕਿਉਂ ਵਸਾਰੇ ਉਧਰੇ ਜਿਸਦੇ ਨਾਂ ਹੈ ਊਰਦ ਉਲਟਾ ਮੂੰਹ ਹੁੰਦਾ ਹੈ ਮਾਤਾ ਦੇ ਗਰਭ ਦੇ ਵਿੱਚੋਂ ਬੱਚੇ ਦਾ ਸਿਰ ਪਹਿਲਾਂ ਨਿਕਲਦਾ ਇਸ ਕਰਕੇ ਊਰਦ ਉਲਟਾ ਮੂੰਹ ਹੁੰਦਾ ਹੈ ਪੈਰ ਤਾਹਾਂ ਨੂੰ ਹੁੰਦੇ ਹਨ ਊਰਦ ਰੂਪ ਪਰਮੇਸ਼ੁਰ ਵੱਲ ਮੂੰਹ ਜੁੜਿਆ ਹੁੰਦਾ ਇਹਦਾ ਉਸ ਵੇਲੇ ਲਿਵ ਲੱਗੀ ਹੁੰਦੀ ਹੈ
ਮਹਾਂ ਗੁਵਾਰੇ
ਅਤੇ ਬੜਾ ਭਾਰੀ ਦੁਆਰ ਅੰਦਰੀਰ ਹੁੰਦਾ ਧੁੱਪ ਚੰਦ ਸੂਰਜ ਕੋਈ ਰੋਸ਼ਨੀ ਨਹੀਂ ਹੁੰਦੀ ਹੈ
ਸਾਸ ਸਾਸ ਸੰਭਾਲੇ ਸੂਰਜ
ਉਦੋਂ ਬੜਾ ਬਾਣੀ ਚ ਮਹਾਰਾਜ ਸਾਹਿਬ ਆਪ ਅੰਮ੍ਰਿਤ ਨਾਮ ਦੀ ਬਖਸ਼ਿਸ਼ ਕਰਦੇ ਹੈ ਫਿਰ ਉਸ ਵੇਲੇ ਜੀਵ ਸਵਾਸ ਸਵਾਸ ਜਿਨ ਸਾਹ ਪਾਏ ਹੈ ਉਹ ਚੇਤੇ ਕਰਦਾ ਉਸ ਪਰਮੇਸ਼ੁਰ ਦੇ ਤਾਈ
ਉੱਥੇ ਖਸਮ ਛਡਾਈ
ਦਰਦ ਦੀ ਅੱਗ ਵਿੱਚੋਂ ਮਾਲਕ ਨੇ ਸਿਮਰਨ ਕਰਦਾ ਕਰਕੇ ਤਰਸ ਕਰਕੇ ਇਹਨੂੰ ਛਡਾ ਲਿਆ ਹੈ
ਵਿੱਚੋਂ ਗਰਭ ਹੈ ਨਿਕਲ ਆਇਆ
ਜਦੋਂ ਮਾਤਾ ਦੇ ਉਹਨਾਂ ਪੇਟ ਵਿੱਚੋਂ ਨਿਕਲ ਆਇਆ ਜਨਮ ਧਾਰਿਆ
ਖਸਮ ਵਿਸਾਰ ਗੁਣੀ ਚਿੱਤ
ਲਾਇਆ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਪਾਇਆ ਜਾਂ ਤੁਸੀਂ ਬਣ ਜਾਂਦੇ ਹੋ ਪਰਿਵਾਰ ਬੜਾ ਪਾਇਆ ਜਦੋਂ ਉਸ ਨੂੰ ਪਾਇਆ ਤੇ ਜਨਮ ਧਾਰਿਆ ਪਰਿਵਾਰ ਨੂੰ ਵਧਾਈਆਂ ਦੇਣ ਲੱਗੇ ਚੰਗਾ ਮੰਨਿਆ ਤੇ ਇਸੇ ਪ੍ਰਕਾਰ ਪਰ ਇਹ ਵੀ ਲਿਵ ਛੁੱਟ ਗਈ ਉਸ ਵੇਲੇ ਜਿਹੜੀ ਗਰਭ ਦੀ ਲਿਵ ਲੱਗੀ ਸੀ ਤੇ ਖਾਣ ਪੀਣ ਦੀ ਤ੍ਰਿਸ਼ਨਾ ਫਿਰੇ ਆਈ ਇਹ ਮਾਇਆ ਨੂੰ ਹੁਕਮ ਉਦੋਂ ਵਰਤਾਇਆ ਹੈ ਅਦਰ ਤਾਂ ਮਾਤਾ ਦੇ ਗਰਭ ਕਰ ਦੀ ਸਿਮਰਨ ਕਰਕੇ ਬਚਿਆ ਸੀ ਹੁਣ ਸਿਮਰਨ ਸਿਮਰਨੇ ਕਰਕੇ ਮਾਇਆ ਦਾ ਹੁਕਮ ਉੱਤੇ ਵਰਤ ਗਿਆ ਹੈ ਇਸ ਪ੍ਰਕਾਰ ਖਸਮ ਨੂੰ ਭੁਲਾ ਦਿੱਤਾ ਦੁਨੀਆਂ ਮਾਇਆ ਵਿੱਚ ਦੁਨਿਆਵੀ ਪਦਾਰਥਾਂ ਵਿੱਚ ਭੁਲਾ ਲਿਆ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਧਨ ਹੋ ਗਿਆ ਜੰਮਣ ਸਾਰ ਹੀ ਇਸ ਕਰਕੇ ਆਵੇਗਾ ਵਾਰ ਵਾਰ ਜਨਮਾਂ ਚ ਤੇ ਜਾਵੇਗਾ ਮਰ ਮਰ ਕੇ ਕਿਉਂ ਜੂਨੀਆਂ ਚ ਪਵਾਇਆ ਜਾਵੇਗਾ
ਰਹਿਣ ਨਾ ਕਿਤੇ ਹੀ ਥਾਏ
ਭੈਣ ਦੇਵ ਚ ਚੱਲਿਆ ਜਾਵੇ ਰਹਿਣਾ ਨੀ ਕਿਤੇ ਵੀ ਹੋਣਾ ਇਸਦਾ ਸਾਰਿਆਂ ਥਾਂ ਚੋਂ ਕੱਢਿਆ ਜਾਵੇਗਾ ਅੰਤ ਨੂੰ ਦੇਹ ਵਿੱਚੋਂ ਥਾਂ ਵੀ ਹੁਣ ਦੁਰਭਾਵੈ ਇਸ ਤਰ੍ਹਾਂ ਰਹਿਣਾ ਨੀ ਕਿਸੇ ਥਾਂ ਹੋਇਆ ਇਸਦਾ
ਮਿਹਰਬਾਨ ਰੱਖ ਲੈਣ ਆਪੇ
ਇਹਨਾਂ ਗੁਰਮੁਖਾਂ ਦੇ ਉੱਤੇ ਵਾਹਿਗੁਰੂ ਮਿਹਰਬਾਨ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਸਤਿਗੁਰਾਂ ਦੀ ਸ਼ਰਨ ਵਿੱਚ ਪਾ ਕੇ ਆਪ ਹੀ ਰੱਖਿਆ ਕਰ ਲਈ ਹੈ ਨਾਮ ਜਪਾਇਆ ਹੈ
ਇਹ ਜੰਤ ਸਭ ਤਿਸਕੇ ਥਾਪੇ
ਉਹਨੂੰ ਇਹ ਨਿਸ਼ਚਾ ਹੋ ਗਿਆ ਕਿ ਜਿੰਨੇ ਜੀਵ ਜੰਤ ਬ੍ਰਹਮਾ ਤੋਂ ਲਾ ਕੇ ਮੱਛਰ ਤੱਕ ਹਨ ਛੋਟੇ ਵੱਡੇ ਜੀਆਂ ਰੂਪੀ ਬਾਜੇ ਇਹ ਸਭ ਉਸੇ ਦੇ ਥਾਪੇ ਸਥਾਪਨ ਕੀਤੇ ਹੋਏ ਹੈ ਸਿੱਧ ਕੀਤੇ ਹੋਏ ਹੈ
ਜਨਮ ਪਦਾਰਥ ਜਿਣ ਚੱਲਿਆ ਨਾਨਕ
ਉਹ ਮੁਰਖ ਮਹਾਰਾਜ ਕਹਿੰਦੇ ਮਨੁੱਖਾ ਰੂਪੀ ਜਨਮ ਨੂੰ ਜਿੱਤ ਕੇ ਚੱਲਿਆ ਇਸ ਦੁਨੀਆਂ ਵਿੱਚੋਂ
ਆਇਆ ਸੂ ਪ੍ਰਵਾਨ ਥਿਆ
ਸਾਹਿਬ ਸਿੰਘ ਜੀ ਉਹ ਪ੍ਰਮਾਣ ਵਿੱਚ ਸਫਲਾ ਹੋਇਆ ਹੈ ਤੁਹਾਨੂੰ ਜਨਮ ਸੰਸਾਰ ਵਿੱਚ ਆਉਂਦਾ
ਵੈਦੋ ਨਾ ਵਾਈ ਭੈਣੋ ਨਾ ਭਾਈ
ਇੱਥੇ ਕਰਤਾਰਪੁਰ ਸਾਹਿਬ ਵਿੱਚ ਵੀ ਮਹਾਰਾਜ ਦੇ ਇੱਥੇ ਮਾਰੂ ਮਹੱਲਾ ਪੰਜਵਾਂ ਨਹੀਂ ਹੈ ਦਮਦਮਾ ਸਾਹਿਬ ਵਾਲੀ ਗੀਤ ਵੀ ਨਹੀਂ ਹੈ ਇਸ ਕਰਕੇ ਇਸ ਸਰੂਪ ਚ ਨਹੀਂ ਹੈ
ਵੈਦੋ ਨਾ ਵਾਈ ਭੈਣੋ ਨਾ ਭਾਈ
ਆਪ ਕਹਿੰਦੇ ਨੇ ਉੱਥੇ ਦਰਗਾਹ ਚ ਵੈਦਾਂ ਦੀ ਵਾਹ ਨਹੀਂ ਚੱਲਣੀ ਵੈਦ ਵੀ ਕੋਲੇ ਨਵਜਾਂ ਪਲਟ ਕੇ ਖੜੇ ਰਹਿ ਜਾਣਗੇ ਕੋਲੇ ਦਵਾਈਆਂ ਲਈ ਨੁਕਸ਼ੇ ਲਈ ਖੜੇ ਹੋਣਗੇ ਵੈਦਾਂ ਦੀ ਵਾਹ ਨਹੀਂ ਚੱਲਣੀ ਹੈ
ਭੈਣੋ ਨਾ ਭਾਈ
ਅਤੇ ਨਾ ਭੈਣਾਂ ਨੂੰ ਰੱਖਿਆ ਕਰਨੀ ਹੈ ਨਾ ਭਰਾਵਾਂ ਨੂੰ ਰੱਖਿਆ ਕਰਨੀ ਉਸ ਵੇਲੇ ਵੈਦ ਬਣਵਾਈ ਇਹ ਜੋ ਦੁਨੀਆਂ ਹੈ ਇਹ ਦੁਨਵਾਈ ਇਹ ਦੁਆਇਤ ਵਾਲੀ ਹੈ ਸਾਰੀ ਇਹਦੇ ਵਿੱਚ ਨਾ ਭੈਣ ਨਾ ਭਰਾ ਕੋਈ ਵੀ ਅੰਤ ਵੇਲੇ ਰੱਖਿਆ ਨਹੀਂ ਕਰ ਸਕਦਾ ਵੈਦੋ ਨਾ ਵਾਈ ਵੈਦੋ ਵਾਈ ਵੈ ਜਿਹੜਾ ਦੁਨੀਆਂ ਨੂੰ ਰਚਣ ਵਾਲਾ ਪਰਮੇਸ਼ੁਰ ਹੈ ਉਹ ਹੀ ਸਹਾਇਤਾ ਕਰਨ ਵਾਲਾ ਹੈ ਹੋਰ ਕੋਈ ਰੱਖਿਆ ਕਰਨ ਵਾਲਾ ਨਹੀਂ ਹੈ
ਭੈਣੋ ਨਾ ਭਾਈ
ਨਾ ਉਸ ਵੇਲੇ ਧਨ ਰੱਖਿਆ ਕਰਦੀ ਹੈ ਨਾ ਭਾਈ ਰੱਖਿਆ ਕਰ ਸਕਦਾ ਹੈ
ਏਕੋ ਸਹਾਈ ਰਾਮ ਹੇ
ਜਿਸ ਨੇ ਦੁਨੀਆਂ ਪੈਦਾ ਕੀਤੀ ਉਹ ਰਾਮ ਹੀ ਇੱਕ ਸਹਾਇਤਾ ਕਰਨ ਵਾਲਾ ਹੇ ਪਿਆਰੇ ਬੈਦਾਂ ਦੀ ਵਾਹ ਵੀ ਨਹੀਂ ਉੱਥੇ ਚੱਲਦੀ
ਕੀਤਾ ਜਿਸ ਹੋਵੇ।
ਕਹਿੰਦੇ ਜਿਸ ਵਾਹਿਗੁਰੂ ਦਾ ਕੀਤਾ ਹੋਇਆ ਸਾਰਾ ਪਸਾਰਾ ਹੋ ਰਿਹਾ ਹੈ,
ਪਾਪਾਂ ਮਲੋ ਧੋਵੇ,
ਉਸਦਾ ਸਿਮਰਨ ਕਰੇ ਤਾਂ ਪਾਪਾਂ ਦੀ ਮੈਲ ਨੂੰ ਇਹ ਜੀਵ ਧੋ ਸਕਦਾ ਹੈ।
ਸੋ ਸਿਮਰੂ ਪ੍ਰਧਾਨ
ਹੈ, ਪਿਆਰੇ ਉਹੀ ਪ੍ਰਧਾਨ ਮੁਖੀ ਹੈ ਲੋਕ ਪ੍ਰਲੋਕ ਵਿੱਚ। ਉਸ ਪਰਮੇਸ਼ਰ ਦਾ ਸਿਮਰਨ ਕਰੋ ਇੱਕ ਚਿੱਤ ਹੋ ਕੇ।
ਘੱਟ ਘਟੇ ਵਾਸੀ,
ਉਹ ਜਹਾਂ ਚਾਰ ਖਾਣੀਆਂ ਦੇ ਘਟਾਂ ਕਰਨ ਵਸਦਾ ਹੈ ਇੱਕ ਰਸ,
ਸਰਬ ਨਿਵਾਸੀ
ਸਾਰਿਆਂ ਵਿੱਚ ਹੈ ਪਰ ਵਾਸ਼ਨਾ ਤੋਂ ਰਹਿਤ ਹੈ, ਉਹਨੂੰ ਕਿਸੇ ਪ੍ਰਕਾਰ ਦੀ ਵਾਸ਼ਨਾ ਨਹੀਂ ਹੈ।
ਅਸਰ ਜਾ ਕਾ ਥਾਨ ਹੈ,
ਉਸਦਾ ਸਰੂਪ ਰੂਪੀ ਥਾਂ, ਸੱਚਖੰਡ ਰੂਪੀ ਥਾਂ ਸਦਾ ਇਸ਼ਟ ਰਹਿਣ ਵਾਲਾ ਹੈ।
ਆਵੇ ਨਾ ਜਾਵੇ ਸੰਗੀ ਸਮਾਵੇ,
ਉਹ ਜਨਮ ਧਾਰ ਕੇ ਨੀ ਭਾਈ ਆਉਂਦਾ ਹੈ, ਨਾ ਮਰ ਕੇ ਕਿਤੇ ਜਾਂਦਾ ਹੈ, ਹਰ ਵਕਤ ਉਹ ਸੰਗ ਰਹਿੰਦਾ ਹੈ ਜੀਵ ਦੇ, ਉਸ ਵਿੱਚ ਸਿਮਰਨ ਕਰਕੇ ਸਮਾਵੇ ਮਿਲਣਾ ਚਾਹੀਦਾ ਸਾਨੂੰ।
ਪੂਰਨ ਜਾ ਕਾ ਕੰਮ,
ਜਿਸ ਵਾਹਿਗੁਰੂ ਦਾ ਕੰਮ ਪੂਰਾ, ਜਾਨ ਕੋ ਦੇਤ, ਅਜਾਨ ਕੋ ਦੇਤ, ਜ਼ਮੀਨ ਕੋ ਦੇਤ, ਜਮਾਨ ਕੋ ਦੇ ਹੈ, ਜੋ ਸਾਰਿਆਂ ਥਾਵਾਂ ਵਿੱਚ ਸੈਲ ਪੱਥਰ ਮੈਂ ਜੰਮ ਤੋਂ ਪਾਏ ਤਾਂ ਕਾਰੀ ਕਾਗਜ਼ ਕਰ ਕਰਿਆ, ਜਿਹਦਾ ਕੰਮ ਪੂਰਨ ਹੈ, ਇਹ ਪੂਰਨ ਕੰਮਾਂ ਨੂੰ ਕਰਨ ਵਾਲਾ, ਉਹਦੇ ਕੋਈ ਅਧੂਰੇ ਕੰਮ ਨਹੀਂ ਹਨ, ਜਿਵੇਂ ਕਰਨਾ ਚਾਹੁੰਦਾ ਉਹ ਕਰਦਾ ਹੈ, ਉਹ ਪੂਰਨ ਕਾਮ ਅਚਾਹ ਹੈ, ਉਹ ਕਿਸੇ ਪ੍ਰਕਾਰ ਦੀ ਕਾਮਨਾ ਨਹੀਂ ਹੈ।
ਭਗਤ ਜਨਾ ਕਾ ਰਾਖਣ ਹਾਰ,
ਜੋ ਮਹਾਰਾਜ ਭਗਤ ਸੰਤ ਹਨ ਉਹਨਾਂ ਦੀ ਮੇਰਾ ਵਾਹਿਗੁਰੂ ਰੱਖਿਆ ਕਰਨ ਵਾਲਾ ਹੈ।
ਸੰਤ ਜੀਵ ਹੈ ਜਪ ਪ੍ਰਾਣ ਆਧਾਰ,
ਸੰਤ ਭਗਤਾਂ ਉਸਦਾ ਨਾਮ ਜਪ ਕੇ ਜਿਉਂਦੇ ਹੈ, ਉਹ ਕੈਸਾ ਪਰਮੇਸ਼ਰ ਹੈ ਸਾਰਿਆਂ ਦੇ ਪ੍ਰਾਣਾਂ ਦਾ ਆਸਰਾ ਰੂਪ ਹੈ।
ਕਰਨ ਕਾਰਨ ਸਮਰੱਥ ਸੁਆਮੀ,
ਸਾਰਿਆਂ ਕਾਰਿਆਂ ਦੇ ਕਰਨ ਵਾਲਾ ਹੈ, ਸਰਬ ਕਲਾ ਸਮਰੱਥ ਮਾਲਕ ਹੈ।
ਨਾਨਕ ਤਿਸ ਕੁਰਬਾਨ,
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਸ ਵਾਹਿਗੁਰੂ ਤੋਂ ਕੁਰਬਾਨ ਜਾਈਏ ਹੇ ਪਿਆਰਿਓ, ਇਹ 32 ਸ਼ਬਦ ਗੁਰੂ ਅਰਜਨ ਸਾਹਿਬ ਜੀ ਨੇ ਇਸ ਪ੍ਰਕਾਰ ਉਚਾਰਨ ਕੀਤੇ ਹਨ। ਅੱਗੇ ਮਹਾਰਾਜ ਸਾਹਿਬ ਨਵੇਂ ਪਾਤਸ਼ਾਹ ਦੀ ਬਾਣੀ ਆਰੰਭ ਹੁੰਦੀ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਾਰੂ ਮਹੱਲਾ ਨਾਵਾਂ, ਹਰ ਕੋ ਨਾਮ ਸਦਾ ਸੁਖਦਾਈ।
ਪਰਮੇਸ਼ੁਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ। ਗੁਰੂ ਮਹਾਰਾਜ ਸਾਹਿਬ ਜਿਸ ਵਕਤ ਪਟਨੇ ਸਾਹਿਬ ਨਿਵਾਸ ਕਰ ਰਹੇ ਸਨ, ਉਸ ਵਕਤ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਦੇਖ ਕੇ ਤ੍ਰਿਪਤ ਹੁੰਦੀ ਸੀ। ਗੁਰੂ ਮਹਾਰਾਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਿੰਦੀ ਚਾਦਰ ਬਣ ਕੇ ਰੱਖਿਆ ਕਰਨ ਵਾਲੇ ਸਤਿਗੁਰੂ ਜੀ ਨੂੰ ਸਿੱਖਾਂ ਨੇ ਪੁੱਛਿਆ, ਮਹਾਰਾਜ ਸਦਾ ਸੁਖਦਾਇਕ ਕੌਣ ਹੈ ਸੰਸਾਰ ਵਿੱਚ, ਆਪ ਕਿਰਪਾ ਕਰਕੇ ਦੱਸੋ ਤਾਂ। ਸਤਿਗੁਰੂ ਮਹਾਰਾਜ ਸਾਹਿਬ ਜੀ ਪਰਮ ਪਵਿੱਤਰ ਉਪਦੇਸ਼ ਸੰਗਤਾਂ ਨੂੰ ਬਖਸ਼ਦੇ ਹੋਏ ਫਰਮਾਉਂਦੇ ਹਨ, ਇਹ ਪਟਨੇ ਸਾਹਿਬ ਵਿੱਚ ਬਾਣੀ ਉਚਾਰੀ ਹੈ,
ਹਰ ਕੋ ਨਾਮ ਸਦਾ ਸੁਖਦਾਈ।
ਸਤਿਗੁਰੂ ਮਹਾਰਾਜ ਕਹਿੰਦੇ ਹੇ ਗੁਰਸਿੱਖੋ, ਪਰਮੇਸ਼ੁਰ ਦਾ ਜਿਹੜਾ ਨਾਮ ਹੈ ਹਰੀ ਦਾ, ਹਰੀ ਹਰਪੀ ਪਾਪਾਨੀ ਦੁਸ਼ਚਿਤ ਰੂਪੀ ਸਮਰਤਾ, ਜਿਹੜਾ ਦੁਸ਼ਚਿਤ ਨਾਲ ਵੀ ਸਿਮਰੇ ਉਹਦੇ ਵੀ ਪਾਪਾਂ ਨੂੰ ਹਰੀ ਹਰਨ ਵਾਲਾ ਹੈ, ਜਿਹੜਾ ਸਰਦਾ ਨਾਲ ਸਿਮਰੇ ਉਹਨੂੰ ਕਿਉਂ ਨਾ ਸੁਖਦਾਇਕ ਹੋਵੇਗਾ। ਸੋ ਐਸਾ ਜੋ ਪਰਮੇਸ਼ੁਰ ਦਾ ਨਾਮ ਹੈ ਉਹ ਸਦਾ ਸਦਾ ਸੁਖਾਂ ਦੇ ਦੇਣ ਵਾਲਾ ਹੈ।
ਜਾ ਕਹੋ ਸਿਮਰ ਅਜਾ ਮਲ ਉਧਰੇ,
ਅਜਾ ਮਲ ਜਿਹੜਾ ਪਾਪੀ ਸੀ, ਜਿਸ ਮਹਾਰਾਜ ਦਾ ਸਿਮਰਨ ਕਰਕੇ ਇਹ ਵੀ ਉਧਰ ਗਿਆ, ਮੁਕਤ ਹੋ ਗਿਆ।
ਗਨਕਾ ਹੂੰ ਗਤ ਪਾਈ,
ਗਨਕਾ ਜਿਹੜੀ ਸੀ ਪਾਪ, ਗਨਕਾ ਪਾਪਣ ਹੋਏ ਕੇ ਪਾਪਾਂ ਦਾ ਗਾਹਾਰ ਖੜੋਤਾ, ਮਹਾਂਪੁਰਖ ਅਚਾਨ ਚਾ ਗਨਕਾ ਵਾੜੇ ਆਏ ਖੜੋਤਾ, ਦੁਰਮ ਦੇਹ ਦਿਆਲ ਹੋਏ ਹੱਥੋਂ ਤੋਂ ਕਿਸ ਨੂੰ ਤੋਤਾ, ਲਿਵ ਲਾ ਕੇ ਕਿਸ ਤੋਤੇ ਨਿੱਤ ਪੜਾਵੇ ਕਰੇ ਸੋਤਾ, ਗਈ ਬਕੁੰਠ ਭਗਵਾਨ ਚਾ ਨਰਕਾ ਵਿੱਚ ਨਾ ਖਾਧੋ ਸਗੋਤਾ। ਇਸ ਪ੍ਰਕਾਰ ਬੇਸਵਾ ਸੂਆ ਪ੍ਰਾਪਤ ਗਨਕਾ ਕਰੀ, ਤੋਤੇ ਨੂੰ ਮਹਾਰਾਜ ਨਾਮ ਜਪਾਉਂਦੀ ਆ ਉਧਾਰ ਹੋ ਗਿਆ ਸੀ, ਇਉਂ ਗਨਕਾ ਹੁਣ ਗੱਦ ਪਾਈ। ਇਸੇ ਪ੍ਰਕਾਰ ਇੱਕ ਸਾਲ ਜੰਗਪੁਰੀ ਵਿੱਚ ਗਨਕਾ ਸੀ, ਉਹ ਵੀ ਨੌ ਮੁਨੀਆਂ ਦੀ ਸੰਗਤ ਕਰਕੇ ਉਸ ਨਿਹਾਲ ਹੋਈ ਸੀ, ਅਤੇ ਇੱਕ ਪਿੰਗਲਾ ਵੇਸਵਾ ਸੀ, ਉਸ ਨੇ ਵੀ ਗਤੀ ਪਾਉਣਾ ਕੀਤੀ। ਇਹ ਸਾਲ ਸੰਗੇ ਜੀ ਸੂਰਦਾਸ ਜਿਹੜਾ ਭਗਤ ਹੋਇਆ ਉਸਦੇ ਵਗਤ ਇਹ ਗਨਕਾ ਹੋਈ ਹੈ। ਇਹ ਵੇਸਵਾ ਜਿਹੜੀ ਸੀ ਹਰ ਵਕਤ ਆਪਣੇ ਪੇਸ਼ੇ ਚ ਲੱਗੀ ਰਹਿੰਦੀ ਸੀ, ਤੇ ਇਹ ਜਿਹੜਾ ਬਿੱਲ ਮੰਗਲੇ ਦਾ ਨਾਂ ਸੀ ਪਹਿਲਾਂ ਸੂਰਦਾਸ ਦਾ, ਇਹ ਬਾਹਰ ਸ਼ਿਵਾਲਾ ਸਿੰਘ ਨਦੀ ਦੇ ਕਿਨਾਰੇ ਤੇ, ਉਥੋਂ ਦੂਸਰੇ ਪਾਸੇ ਨਦੀ ਕਿਨਾਰੇ ਬੇਸਵਾ ਦਾ ਥਾਂ ਸੀ, ਉਸ ਵਾਲੇ ਝਾਕਦਾ ਰਿਹਾ ਕਰੇ ਤੇ ਠਾਕੁਰ ਦੁਆਰੇ ਦੀ ਪੂਜਾ ਕਰਦਾ ਹੋਇਆ। ਇੱਕ ਦਿਨ ਦੀ ਗੱਲ ਹੈ, ਬਰਸਾਤ ਦੇ ਹੋਣੇ ਕਰਕੇ ਬੱਦਲਾਂ ਕਰਕੇ ਸੂਰਜ ਨਾ ਬਾਹਰ ਨਿਕਲਿਆ, ਬੜਾ ਭਾਰੀ ਹਨੇਰਾ ਛਾਇਆ ਹੋਇਆ ਸੀ। ਇਹ ਉਸ ਬੇਸਵਾ ਦੇ ਦੇਖਣ ਤੋਂ ਬਿਨਾਂ ਬਿੱਲ ਮੰਦਰ ਜੀ ਦਾ ਮੰਗਲ ਜੀ ਦਾ ਨਾਂ ਸੀ ਅਕੜਾ ਕੇ ਸਾਧ ਸਿੰਘ ਨਦੀ ਦੇ ਕਿਨਾਰੇ ਆਇਆ। ਨਦੀ ਦੇ ਕਿਨਾਰੇ ਇੰਨਾ ਇਹਦੇ ਅੰਦਰ ਆਸ਼ਕੀ ਲੱਗੀ, ਇੱਕ ਮੁਰਦਾ ਕਰਿਆ ਜਾਂਦਾ ਸੀ ਮਰਿਆ ਹੋਇਆ ਉਹਨੂੰ ਪਹਿਲਾਂ ਸਮਝ ਕੇ ਉਹਦੇ ਤੇ ਚੜ ਗਿਆ। ਚੜ ਕੇ ਸਾਧ ਸੰਗਤ ਜੀ ਨਦੀ ਦੇ ਪਾਰ ਜਾ ਲੱਗਾ, ਜਾ ਕੇ ਬੇਸਵਾ ਦੇ ਮੰਦਰ ਚ ਬਣ ਲੱਗਾ। ਉਹਦੇ ਬੂਹੇ ਅੜੇ ਹੋਏ ਸਨ। ਉਸ ਵੇਲੇ ਜਦੋਂ ਬੂਹੇ ਅੜੇ ਵੇਖੇ ਤੇ ਇਸ ਨੇ ਕਿਹਾ ਮੇਰੇ ਵਾਸਤੇ ਕਮੰਧ ਕੋਈ ਲਟਕਾਇਆ ਹੋਣਾ। ਇੱਕ ਅਸਰਾਰ ਸੱਪ ਸੀ ਉਹਦੇ ਬਨੇਰੇ ਦੇ ਵਿੱਚੋਂ ਥਾਂ ਨੂੰ ਪਨਾਰੇ ਵੀ ਦੀ ਲਮਕਦਾ ਸੀ, ਉਹਨੂੰ ਕਮੰਧ ਜਾਣ ਕੇ ਉਹਦੇ ਉੱਤੇ ਚੜਿਆ। ਜਿਸ ਵੇਲੇ ਤਹਾਂ ਚੜਿਆ ਤੇ ਉਸ ਵੇਲੇ ਖੜਕਾ ਹੋਇਆ। ਬੇਸਵਾ ਨੇ ਕਿਹਾ ਤੂੰ ਕੌਣ ਹੈ? ਇਹ ਕਹਿੰਦਾ ਮੈਂ ਤੇਰੇ ਹਰ ਰੋਜ਼ ਦਰਸ਼ਨ ਕਰਨ ਵਾਲਾ। ਕਹਿਣ ਲੱਗੀ ਤੂੰ ਕਿਵੇਂ ਆ ਗਿਆ? ਕਹਿਣ ਲੱਗਾ ਤੈਂ ਮੈਨੂੰ ਕੋਲਾ ਭੇਜਿਆ ਸੀ ਅਤੇ ਹੁਣ ਕਿੱਥੇ ਤੈਂ ਰੱਸਾ ਮੇਰੇ ਨੂੰ ਕਾਸ਼। ਜਦੋਂ ਵੇਖਿਆ ਅਸਰਾਰ ਲਮਕਦੀ, ਕਹਿੰਦੀ ਓਹੋ ਹੇ ਪੁਰਖਾ, ਇਹ ਮੇਰੇ ਖੋਟੇ ਸਰੀਰ ਦੇ ਪਿੱਛੇ ਤੋਂ ਆਪਣੇ ਜੀਵਨ ਬਤੀਤ ਗੰਦੇ ਪਾਸੇ ਲਾਤਾ ਹੈ। ਜੇ ਪਰਮੇਸ਼ਵਰ ਦੀ ਭਗਤੀ ਕਰਦਾ ਚੰਗਾ ਨਾ ਹੋ ਜਾਂਦਾ ਤੂੰ? ਇਹ ਸੁਣ ਕਰਕੇ ਫਿਰ ਕਹਿੰਦੀ ਚੱਲ ਕਿਹੜਾ ਤੋਲਾ ਭੇਜਿਆ? ਉਹਨੂੰ ਵੇਖਾ ਦੀਵਾ ਲੈ ਕੇ ਗਈ ਤੇ ਮੁਰਦਾ ਬੰਨਿਆ ਹੋਇਆ ਕਿਨਾਰੇ ਤੇ ਵੇਖਿਆ। ਕਹਿੰਦੀ ਤੂੰ ਇਸ ਮੇਰੀ ਹੱਡ ਚੰਮ ਦੀ ਇੱਛਾ ਚ ਮੁਰਦੇ ਨੂੰ ਤੁਲਾ ਸਮਝਿਆ ਹੈ, ਅਸਰਾਰ ਨੂੰ ਰੱਸਾ ਸਮਝਿਆ ਹੈ। ਜੇ ਇੰਨਾ ਪੇੜ ਮੇਰੇ ਸਰੀਰ ਨਾ ਲਾਇਆ ਮੈਂ ਰੱਬ ਨਾ ਲਾਉਂਦਾ ਮੁਕਤ ਨਾ ਹੋ ਜਾਂਦਾ। ਇਹ ਗੱਲ ਸੁਣ ਕਰਕੇ ਇਹਦਾ ਤਾਂ ਕੱਚਾ ਵਿਰਾਗ ਸੀ ਤੇ ਬੇਸਵਾ ਉਸ ਵੇਲੇ ਵਿਰਾਗ ਦੇ ਸਹਿਤ ਹੋ ਕੇ ਪਰਮੇਸ਼ਵਰ ਦਾ ਭਜਨ ਕਰਨ ਲੱਗ ਗਈ। ਜਿੱਥੇ ਰਹਿੰਦਾ ਸੀ ਉਸ ਥਾਂ ਤੋਂ ਵੱਖਰੀ ਉਹ ਭਜਨ ਕਰਨ ਲੱਗ ਗਈ। ਪਰਮੇਸ਼ਵਰ ਦੇ ਵਿਰਾਗ ਚ ਆ ਕੇ ਬੇਸਵਾ ਦਾ ਪੇਸ਼ਾ ਛੱਡ ਦਿੱਤਾ। ਇਹ ਬਿੱਲ ਮੰਗਲ ਦਾ ਜਿਹੜਾ ਸੀ ਇਹ ਵੀ ਬਾਹਰ ਜਾ ਕੇ ਉਜਾੜ ਕੇ ਅੱਖਾਂ ਮੀਚ ਕੇ ਬਹਿ ਰਿਹਾ ਕਰੇ। ਇੱਕ ਸ਼ਾਹੂਕਾਰ ਸੀ, ਇਹਨੂੰ ਪ੍ਰਸ਼ਾਦਾ ਹਮੇਸ਼ਾ ਲਿਜਾਂਦਾ ਸੀ। ਉਹ ਇੱਕ ਦਿਨ ਸ਼ਾਹੂਕਾਰ ਨੂੰ ਕੰਮ ਸੀ, ਸ਼ਾਹੂਕਾਰ ਨੇ ਭੇਜਤੀ ਪ੍ਰਸ਼ਾਦਾ ਲੈ ਗਏ। ਇਹਦੀਆਂ ਅੱਖਾਂ ਖੁੱਲੀਆਂ ਸਨ, ਉਹਦਾ ਰੂਪ ਵੇਖ ਕੇ ਇਹਦਾ ਚਿੱਤ ਡੋਲ ਗਿਆ। ਮਗਰੇ ਆ ਗਿਆ ਘਰ ਚ, ਸ਼ਾਹੂਕਾਰ ਨੂੰ ਪੁੱਛਿਆ ਮਹਾਰਾਜ ਕਿਵੇਂ ਆਏ ਹੋ? ਉਸ ਵੇਲੇ ਮਨ ਦੇ ਅੰਦਰ ਬਹੁਤ ਵਿਰਾਗ ਹੋ ਗਿਆ। ਕਹਿਣ ਲੱਗਾ ਵੀ ਐਂ ਕਰ ਸ਼ਾਹੂਕਾਰ, ਤੋੜ ਗਰਮ ਕਰਕੇ ਇਹਨਾਂ ਮੇਰੀਆਂ ਅੱਖਾਂ ਦਾ ਦੋਸ਼ ਹੈ, ਮੇਰੀਆਂ ਅੱਖਾਂ ਚ ਫੇਰ ਦੇ। ਉਹ ਕਹੇ ਨਾ ਮਹਾਰਾਜ ਇਉਂ ਨਾ ਕਰੋ, ਨਹੀਂ ਕਹਿੰਦਾ ਇਸੇ ਤਰ੍ਹਾਂ ਕਰ। ਇਉਂ ਜ਼ਬਰਦਸਤੀ ਜਦੋਂ ਸ਼ਾਹੂਕਾਰ ਤੋਂ ਕਰਾ ਕੇ ਅੱਖਾਂ ਤੋੜ ਫੇਰ ਕੇ ਇੰਨੀਆਂ ਕਰ ਲਈਆਂ, ਉਹਨਾਂ ਨਾਲ ਸੂਰਦਾਸ ਇਹਨਾਂ ਦਾ ਪੈ ਗਿਆ। ਇਸ ਪ੍ਰਕਾਰ ਸਾਧ ਸੰਗਤ ਜੀ ਸੂਰਦਾਸ ਪਰਮੇਸ਼ੁਰ ਦੇ ਭਜਨ ਚ ਲੀਨ ਹੋ ਗਿਆ। ਇੱਕ ਦਿਨ ਦੀ ਗੱਲ ਹੈ, ਇਹਨੂੰ ਅਤੀ ਸਾਰ ਲੱਗ ਗਏ, ਮਰੋੜੇ ਲੱਗ ਗਏ। ਉਸ ਵੇਲੇ ਮਹਾਰਾਜ ਨੇ ਸਰਗੁਣ ਸੂਰ ਧਾਰ ਕੇ ਵੀ ਸਫਾਈ ਕੀਤੀ। ਇਸ ਤਰ੍ਹਾਂ ਸਫਾਈ ਕੀਤੀ ਤੇ ਹੱਥ ਫੜ ਲਿਆ ਮਹਾਰਾਜ ਦਾ। ਕਹਿਣ ਲੱਗੇ ਤੁਸੀਂ ਕੌਣ ਹੋ? ਮਹਾਰਾਜ ਚੁੱਪ ਕਰ ਰਹੇ, ਬੋਲੇ ਨਾ। ਉਸ ਵੇਲੇ ਜਦੋਂ ਬੋਲੇ ਨਾ ਫਿਰ ਕਹਿੰਦਾ ਮੈਂ ਦਿਲ ਤੋਂ ਕਿੱਧਰ ਭੱਜ ਜਾਵਾਂਗੇ? ਉਸ ਵੇਲੇ ਫਿਰ ਮਹਾਰਾਜ ਨੇ ਦਰਸ਼ਨ ਇਹਨੂੰ ਦਿੱਤੇ। ਦਰਸ਼ਨ ਦਿੱਤੇ, ਆਪ ਸੂਰਮੇ ਬਣ ਕੇ ਬੈਠ ਗਏ ਤੇ ਇਹਨੂੰ ਸਜਾਖਾ ਬਣਾ ਦਿੱਤਾ। ਕਹਿਣ ਲੱਗਾ ਮਹਾਰਾਜ ਤੁਸੀਂ ਆਪ ਦੀਆਂ ਅੱਖਾਂ ਦੇਖ ਕੇ ਮੈਨੂੰ ਆਪਦੇ ਦਰਸ਼ਨ ਕਰਾਏ ਹੈ, ਜੇ ਤੁਸੀਂ ਹੋਰ ਅੱਖਾਂ ਦੇ ਰਹਿੰਦੇ ਤੁਹਾਡੇ ਕੋਲ ਘਰ ਘਾਟਾ ਸੀ। ਕਹਿੰਦੇ ਸੂਰਦਾਸਾ ਇੱਕ ਜਨਮ ਹੋਰ ਧਾਰ ਲੈ, ਅੱਖਾਂ ਤੈਨੂੰ ਦੇ ਦਿੰਦੇ ਹਾਂ। ਸੁਣ ਕੇ ਕਹਿੰਦਾ ਨਾ ਮਹਾਰਾਜ, ਜਨਮ ਨਾ ਦਿਓ, ਮੈਂ ਸੂਰਦਾਸ ਹੀ ਚੰਗਾ, ਇਸੇ ਜਨਮ ਚ ਮੈਨੂੰ ਨਿਹਾਲ ਕਰ ਦਿੱਤਾ। ਇਸ ਪ੍ਰਕਾਰ ਸਾਧ ਸਿੰਘ ਜੀ ਸੂਰਦਾਸ ਦਾ ਸ਼ਬਦ ਆਉਂਦਾ, ਛਾੜ ਮਨ ਹਰ ਮੁਖ ਨੂੰ ਛੱਡ, ਉਹ ਵੀ ਬੇਸਵਾ ਸੀ। ਫਿਰ ਸੂਰਦਾਸ ਸਿੰਘ ਜੀ ਦਰਸ਼ਨ ਮਹਾਰਾਜ ਦਿੱਤੇ ਤੇ ਰੋਜ਼ ਭੋਜਨ ਦੇ ਵਾਸਤੇ ਆਪ ਲਿਆਇਆ ਕਰਨ। ਇਹ ਬੇਸਵਾ ਨੂੰ ਦੱਸਿਆ ਕਿ ਮੈਨੂੰ ਤਾਂ ਮਹਾਰਾਜ ਨੂੰ ਦਰਸ਼ਨ ਹੋ ਗਏ ਹੈ, ਮੇਰੀ ਆਪ ਪ੍ਰਤਪਾਲਾ ਕਰਦੇ ਹੈ। ਇਹ ਬੇਸਵਾ ਕਹਿਣ ਲੱਗੀ, ਉਹ ਭੋਜਨ ਦੇਣ ਲੱਗਾ ਕਿ ਜੇ ਅੰਤਰਯਾਮੀ ਮੈਨੂੰ ਆਪ ਲਈ ਤਾਂ ਲਵਾਂਗੀ। ਫਿਰ ਮਹਾਰਾਜ ਸਾਹਿਬ ਨੇ ਇਹਨੂੰ ਵੀ ਨਿਹਾਲ ਕਰਤਾ ਸੀ। ਇਸ ਪ੍ਰਕਾਰ ਬੇਸਵਾ ਜਿਹੜੀ ਸੀ ਅਜਾਮ ਇਸ ਅਜਾਮਲ ਦੇ ਨਾਲ ਦੀ ਵੀ ਤੇ ਪੰਡਰਪੁਰ ਹੈ ਪਿੰਗਲਾ ਬੇਸਵਾ ਜਿਹੜੀ ਸੀ ਜਨਕ ਤੇ ਮੌਤ ਹੋਈ ਸੀ ਤੇ ਜਿਹੜੀ ਜੀ ਤੇ ਬਿੱਲ ਮੰਗਲ ਮੌਤ ਹੋਇਆ ਸੀ, ਇਸ ਦਾ ਵੀ ਸੱਚੇ ਪਾਤਸ਼ਾਹ ਨੇ ਉਧਾਰ ਕੀਤਾ।
ਗਨਕਾ ਹੂੰ ਗਤ ਪਾਈ,
ਉਸ ਗਨਕਾ ਨੂੰ ਵੀ ਗਤ ਪਾਈ, ਕਲਿਆਣ ਪਾਈ, ਨਾਲੇ ਸੂਰਦਾਸ ਦਾ ਉਧਾਰ ਹੋਇਆ, ਨਾਲੇ ਉਸ ਬੇਸਵਾ ਦਾ
ਰਹਾਉ। ਪੰਚਾਲੀ ਕੋ ਰਾਜ ਸਭਾ
ਕਹਿੰਦੇ, ਪੰਚਾਲੀ ਕੋ ਰਾਜ ਸਭਾ, ਪੰਚਾਲੀ ਜੋ ਪੰਚਾਲ ਦੇਸ਼ ਦਾ ਇਹ ਰਾਜਾ ਸੀ, ਦ੍ਰੁਪਦ ਰਾਜਾ ਸੀ ਜਿਹੜਾ, ਇਹ ਪੰਚਾਲ ਦੇਸ਼ ਦਾ ਰਾਜਾ ਸੀ। ਪੰਜਾਬ ਦਾ ਨਾਮ ਪੰਚਾਲ ਸੀ ਪਹਿਲਾਂ ਨਾਂ, ਜਦੋਂ ਮੁਸਲਮਾਨ ਆਏ ਇਹਨਾਂ ਨੂੰ ਪੰਜਾਬ ਨਾਂ ਕਰਤਾ, ਪੰਜ ਆਪ ਬਣਾਤਾ, ਉਹ ਪੰਜਾਂ ਜਲਾਂ ਦੇ ਵਗਣੇ ਕਰਕੇ ਉਹਨਾਂ ਪੰਚਾਲ ਦੇਸ਼ ਸੀ। ਤੇ ਫਿਰ ਇਹ ਪੰਜਾਬ ਸ਼ਬਦ ਮੁਸਲਮਾਨਾਂ ਰੱਖ ਦਿੱਤਾ ਨਾਮ, ਜਿਵੇਂ ਤੀਰਥਾਂ ਦੇ ਹੋਰ ਪ੍ਰਾਗਰਾਜ ਨਾਂ ਇਲਾਹਾਬਾਦ ਰੱਖ ਦਿੱਤਾ ਅਤੇ ਅਯੁੱਧਿਆ ਨਾਂ ਫੈਜ਼ਾਬਾਦ ਰੱਖ ਦਿੱਤਾ। ਇਸ ਪ੍ਰਕਾਰ ਕਾਂਸੀ ਦਾ ਨਾਂ ਬਨਾਰਸੀ ਰੱਖ ਦਿੱਤਾ। ਇਸ ਪ੍ਰਕਾਰ ਇਹ ਨਾਂ ਬਦਲ ਦਿੱਤੇ ਸਨ। ਇਹ ਪੰਜਾਬ ਦੇਸ਼ ਦਾ ਰਾਜ ਦਰੁਪ ਸੀ, ਜਿਹੜਾ ਉਹਦੀ ਪੁੱਤਰੀ ਸੀ ਸਾਹਿਬ ਸਿੰਘ ਜੀ ਦਰੋਪ ਦਾ, ਇਹਦੀ ਰਾਜਸਭਾ ਚ ਜਿਹੜਾ ਦੁਰਯੋਧਨ ਸੀ ਇਹਦੀ ਬੇਪਤੀ ਕਰਨੀ ਚਾਹੁੰਦਾ ਸੀ, ਨਗਨ ਕਰਨੀ ਚਾਹੁੰਦਾ ਸੀ। ਮਹਾਰਾਜ ਸਾਹਿਬ ਨੂੰ ਇਸ ਪੰਚਾਲੀ ਦੀ ਜਾਂ ਪੰਜਾਂ ਦੀ ਆਲੀ ਸੀ ਜਿਹੜੀ ਕੁੰਤੀ ਦੇ ਕੋਲ ਅਰਜੁਨ ਜਦੋਂ ਵਿਆਹ ਕੇ ਲਿਆਇਆ, ਉਸ ਵੇਲੇ ਕੁੰਤੀ ਨੂੰ ਕਹਿਣ ਲੱਗਾ ਕਿ ਮਾਤਾ ਜੀ ਚੀਜ਼ ਜੋ ਕੋਈ ਲਿਆਵੇ, ਕਹਿੰਦੇ ਭਾਈ ਭਰਾ ਸਾਰੇ ਵੰਡ ਲੋ, ਇਹ ਪੰਜਾਂ ਦੀ ਇਹਨ ਅਲੀ ਕਹਾਇਆ ਹੈ। ਇਸ ਪ੍ਰਕਾਰ ਵੀ ਨਾਂ ਹੈ। ਦੂਸਰਾ ਪੰਚਾਲੀ, ਪੰਜਾਬ ਦੇਸ਼ ਦੇ ਰਾਜੇ ਸਨ ਉਸ ਵੇਲੇ ਇਹ ਪਾਂਡੋ, ਇਹਨਾਂ ਦੇ ਅਲੀ ਸੀ, ਇਹਨਾਂ ਦੀ ਸਖੀ ਸੀ। ਇਹਨੂੰ ਰਾਜ ਸਭਾ ਵਿੱਚ
ਰਾਮ ਨਾਮ ਸੁਧ ਆ,
ਪਰਮੇਸ਼ਵਰ ਦੇ ਨਾਮ ਜਪਣ ਦੀ ਸੁਧ ਗਿਆਤ ਆ ਗਈ।
ਤਾਕੂ ਦੁਖ ਹਰਿਓ ਕਰਨਾ ਮੈਂ,
ਇਸ ਕਰਕੇ ਉਸ ਪਰਮੇਸ਼ਵਰ ਨੇ ਇਹਨਾਂ ਦੁੱਖ ਕਿਰਪਾਲੂ ਨੇ ਦ੍ਰੋਪਦਾ ਦਾ ਸਾਰੀ ਹੂੰ ਕੀ ਨਾਰੀ ਹੈ ਕਿ ਨਾਰੀ ਹੂੰ ਕੀ ਸਾਰੀ ਹੈ। ਸੂਰਦਾਸ ਨੇ ਸੂਰ ਸਾਗਰ ਗ੍ਰੰਥ ਵਿੱਚ ਲਿਖਿਆ ਹੈ ਕਿ ਇਹ ਸਾੜੀਆਂ ਦੀ ਇਸਤਰੀ ਬਣੀ ਹੈ ਕਿ ਇਸਤਰੀ ਚੋਂ ਸਾੜੀਆਂ ਪੈਦਾ ਹੁੰਦੀਆਂ ਹੈ। ਐ ਕੱਪੜ ਕੋਟ ਸਾਰਿਆਂ ਭਾਈ ਗੁਰਦਾਸ ਜੀ ਲਿਖਦੇ, ਠੱਕੇ ਦੂਤ ਨੂੰ ਪਾਰ ਬਸਾਂਦੀ। ਇਸ ਪ੍ਰਕਾਰ ਮਹਾਰਾਜ ਰਾਮ ਦਾ ਨਾਮ ਜਦੋਂ ਜਪਿਆ, ਇਹਨੂੰ ਗਿਆਤ ਆ ਗਈ ਕਿ ਮੇਰੀ ਅੱਖਿਆ ਮਹਾਰਾਜ ਕਰਨਗੇ।
ਤਾਕੂ ਦੁਖ ਹਰਿਓ ਕਰਨਾ ਮੈਂ,
ਉਸ ਵੇਲੇ ਦੋਪਤਾ ਨੂੰ ਨਗਨ ਨਹੀਂ ਕਰ ਸਕੇ। ਇਸ ਪ੍ਰਕਾਰ ਉਹਦਾ ਦੁੱਖ ਮੇਟਿਆ, ਮਹਾਰਾਜ ਜੀ ਨੂੰ ਪਰਦਾ ਰੱਖਿਆ,
ਆਪਣੀ ਪੈਜ ਵਧਾਈ,
ਆਪਣੀ ਜਾਣ ਕੇ ਉਹਦੀ ਪੈਜ ਵਧਾਉਣਾ ਕੀਤੀ, ਵਧਾਉਣਾ ਕੀਤੀ ਆਪਣੀ ਦਾਸੀ ਜਾਣ ਕਰਕੇ। ਇਸ ਪ੍ਰਕਾਰ ਘਰ ਆਈ, ਠਾਕੁਰ ਮਿਲੇ, ਪੈਜ ਰਹੇ, ਬੋਲੇ, ਸ਼ਰਮਾਨ ਦੀ ਪੈਜ ਰੱਖੀ ਮਹਾਰਾਜ ਜੀ ਨੇ।
ਇਹ ਨਰ ਜਸ ਕਿਰਪਾ ਨਿਧ ਗਾਏ,
ਜਿਨ੍ਹਾਂ ਨੇ ਨਰ ਪੁਰਖਾਂ ਨੇ ਇਵੇਂ ਪੰਚਾਂ ਦੀ ਅਲੀ, ਪੰਜਾਂ ਤੱਤਾਂ ਦੀ ਅਲੀ ਜਿਹੜੀ ਸਖੀ ਬੁੱਧੀ ਹੈ, ਇਹ ਰਾਜ ਅਗਿਆਨ ਦੇ ਰਾਜ ਦੀ ਸਭਾ ਵਿੱਚ ਹਰ ਵਕਤ ਫਸੀ ਰਹਿੰਦੀ ਹੈ।
ਰਾਮ ਨਾਮ ਸੁਧ
ਆਜ ਨੂੰ ਪਰਮੇਸ਼ਰ ਦੇ ਨਾਮ ਜਪਣ ਦੀ ਬੁੱਧੀ ਨੂੰ ਸੁਧ ਗਿਆਤ ਆ ਗਈ ਹੈ।
ਤਾਕੂ ਦੂਖ ਹਰਿਓ ਕਰਨਾ,
ਉਹਨਾਂ ਨੂੰ ਇਹ ਕਾਮ ਕੋ ਬੇਪਤ ਨਹੀਂ ਉਹਨਾਂ ਦੀ ਬੁੱਧੀ ਨੂੰ ਕਰ ਸਕਦੇ, ਉਹਨਾਂ ਦਾ ਜੰਮਣ ਮਨ ਦਾ ਦੁੱਖ ਮੇਟਦਾ ਕਿਰਪਾਲੂ ਸਰੂਪ ਨੇ।
ਆਪਣੀ ਪੈਜ ਵਧਾਈ,
ਜਾਣ ਕੇ ਬ੍ਰਹਮ ਵੇਤੇ ਬ੍ਰਹਮ ਗਿਆਨੀ ਆਦਿ ਪਰਮੇਸ਼ਰ ਜਾਣ ਕੇ ਉਹਨਾਂ ਦੀ ਪੈਜ ਵਧਾਉਣਾ ਕੀਤੀ ਹੈ।
ਇਹ ਨਰ ਜਸ ਕਿਰਪਾ ਨਿਧ ਗਾਏ,
ਜਿਨ੍ਹਾਂ ਜਿਨ੍ਹਾਂ ਪੁਰਖਾਂ ਨੇ ਕਿਰਪਾ ਦੇ ਸਮੁੰਦਰ ਅਕਾਲ ਪੁਰਖ ਦੇ ਜਸ ਨੂੰ ਗਾਉਣਾ ਕੀਤਾ ਹੈ।
ਤਾਕੋ ਭਇਓ ਸਹਾਇ,
ਉਹਨਾਂ ਦੇ ਸੱਚੇ ਪਾਤਸ਼ਾਹ ਸਹਾਇਕ ਹੋਏ ਆ, ਰੱਖਿਆ ਕੀਤੀ ਅੰਤਰਯਾਮੀ ਨੇ।
ਕਹੋ ਨਾਨਕ ਮੈਂ ਇਹੀ ਭਰੋਸਾ,
ਨਾਨਕ ਦੇਵ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨਾਨਕ ਜੀ ਬੋਲਦੇ ਹਨ, ਅਸੀਂ ਇਸੇ ਭਰੋਸੇ ਕਰਕੇ
ਗਹੀ ਆਨ ਸਰਨਾਈ,
ਪਰਮੇਸ਼ਰ ਦੀ ਆ ਕੇ ਸ਼ਰਨ ਮਨੁੱਖਾ ਜਨ ਗ੍ਰਹਿਣ ਕੀਤੇ, ਤੁਸੀਂ ਵੀ ਹੇ ਭਾਈ ਮਾਰੂ ਸ਼ਰਨਾ ਲਓ ਤੇ ਗ੍ਰਹਿਣ ਕਰੋ ਆ ਕੇ।
ਮਾਰੂ ਮਹੱਲਾ ਨਾਵਾਂ, ਅਬ ਮੈਂ ਕਹਾਂ ਕਰੋ ਰੀ ਮਾਈ,
ਅਸੀਂ ਵੱਲੋਂ ਪਰਸ਼ਨ ਹੇ ਮਾਤਾ ਪਿਤਾ ਰੂਪ ਗੁਰੂ, ਮੈਂ ਹੁਣ ਕਿਸ ਪ੍ਰਕਾਰ ਕਰਾਂ ਆਪਣੇ ਬਚਾਅ ਵਾਸਤੇ।
ਸਗਲ ਜਨਮ ਵਿਖਿਆ ਨੇ ਸਿਉਂ ਖੋਇਆ,
ਮੈਂ ਤਾਂ ਸਾਰਾ ਹੀ ਜਨਮ ਵਿਸ਼ਿਆਂ ਦੀ ਕੁਸੰਗਤ ਵਿੱਚ ਗੁਆ ਲਿਆ ਹੈ।
ਸਿਮਰਿਓ ਨਾ ਕਨਾਈ,
ਕਦੇ ਵੀ ਕਨਾਈ ਕਾਨ ਰੂਪਾਂ ਨੂੰ ਧਾਰਨ ਵਾਲਾ, ਕ੍ਰਿਸ਼ਨ ਆਦਿ ਰੂਪਾਂ ਨੂੰ ਧਾਰਨ ਵਾਲੇ ਪਰਮੇਸ਼ਰ ਦਾ ਕਦੇ ਵੀ ਸਿਮਰ ਨਹੀਂ ਕੀਤਾ। ਸਿਮਰਿਓ ਨਾ ਕਨਾਈ, ਕਦੇ ਹਿੱਕ ਪਰਮੇਸ਼ਰ ਦਾ ਨਾਮ ਨਹੀਂ ਕਦੇ ਸਿਮਰਿਆ। ਸਿਮਰਿਓ ਨਾ ਕਨਾਈ, ਕਨਈਆ ਨਾ ਕਹਿ ਨਾਮ ਹੈ ਸੁਖ ਦਾ, ਸੁਖ ਰੂਪੀ ਜਿਸਦੀ ਨਾਈ ਨਾਮ ਹੈ ਚੇਸ਼ਟਾ, ਸੁਖ ਰੂਪੀ ਜਿਸ ਪਰਮੇਸ਼ਰ ਦੀ ਚੇਸ਼ਟਾ ਹੈ ਉਹਦਾ ਕਦੇ ਵੀ ਮੈਂ ਭਜਨ ਨਹੀਂ ਕੀਤਾ ਹੈ।
ਰਹਾਉ ਕਾਲ ਫਾਸ ਜਬ ਗਰ ਮੈਂ ਮੇਰੀ,
ਜਿਸ ਬੰਦਨ ਕਾਲ ਨੇ ਆ ਕੇ ਫਾਹੀ ਸਾਡੇ ਗਲ ਚ ਪਾ ਲਈ ਮੌਤ ਦੀ,
ਸੁਧ ਸਭ ਬਿਸਰਾ,
ਉਸਨੇ ਸਾਡੀ ਸੁਧ ਲੋਕ ਪ੍ਰਲੋਕ ਦਾ ਗਿਆਨ ਧਿਆਨ ਸਾਰੀ ਸੁਧ ਗਿਆਤ ਭੁਲਾਤੀ, ਵਿਵਹਾਰ ਦੀ ਜਿੰਨੀ ਪਰਮਾਰਥ ਦੀ ਕੋਈ ਸੁਧ ਨਹੀਂ ਰਹਿਣ ਦਿੱਤੀ ਨਾਮ ਤੋਂ ਬਿਨਾ।
ਰਾਮ ਨਾਮ ਬਿਨ ਯਾ ਸੰਕਟ ਮੈਂ,
ਪਰਮੇਸ਼ਰ ਦਾ ਨਾਮ ਜਪੇ ਤੋਂ ਬਗੈਰ ਜਾਂ ਇਸ ਸੰਕਟ ਦੁੱਖ ਵਿੱਚ
ਅਬ ਹੋਤ ਸਹਾਇ,
ਕੌਣ ਭਾਈ ਜਿਹੜਾ ਹੁਣ ਸਹਾਇਕ ਹੋ ਸਕੇ, ਕੋਈ ਨੀ ਸਹਾਇਕ ਹੋ ਸਕਦਾ, ਪਰਮੇਸ਼ਰ ਦਾ ਨਾਮ ਹੀ ਸਹਾਇਤਾ ਕਰਨ ਵਾਲਾ ਹੈ।
ਜੋ ਸੰਪਤ ਆਪਣੀ ਕਰ ਮਾਨੀ,
ਮਹਾਰਾਜ ਨੇ ਆਪਦੀ ਭਬੂਤੀ ਹਾਥੀ ਘੋੜੇ ਮਹੀਆਂ ਗਾਈਆਂ ਆਪ ਦੀ ਕਰਕੇ ਮੰਨੀ ਬੈਠਾ ਸੀ।
ਸ਼ਿਨਮੋ ਪਹੀ ਪਰਾਈ,
ਉਹ ਸ਼ਿਨਮ ਜੀ ਜਦੋਂ ਪ੍ਰਾਣ ਛੱਡ ਕੇ ਬਗਾਨੀ ਹੋ ਗਈ, ਆਪਣਾ ਤਨੀ ਰਹੀ ਉਸੇ ਵੇਲੇ।
ਕਹ ਨਾਨਕ ਇਹ ਸੋਚ ਰਹੀ ਮਨ,
ਗੁਰੂ ਸਾਹਿਬ ਜੀ ਕਹਿੰਦੇ ਨੇ ਚਿੰਤਾ ਰਹਿ ਗਈ ਮਨ ਚ, ਜਗਿਆਸੂ ਕਹਿੰਦਾ ਮਹਾਰਾਜ ਅੱਗੇ,
ਹਰ ਜਸ ਕਬ ਹੂੰ ਨਾ
ਹਰੀ ਦਾ ਜਸ ਕਦੇ ਗਾਇਆ ਨਾ, ਐਵੇਂ ਜ਼ਿੰਦਗੀ ਬਰਬਾਦ ਕਰ ਲਈ। ਹੇ ਮਹਾਰਾਜ ਆਪਦਾ ਸਿਮਰਨ ਮਿਲੇ ਸਾਨੂੰ।
ਮਾਰੂ ਮਹੱਲਾ ਨਾਵਾ ਮਾਈ, ਮੈਂ ਮਨ ਕੋ ਮਾਨ ਨਾ
ਤਿਆਗੀ। ਮਾਤਾ ਪਿਤਾ ਰੂਪ ਸਤਿਗੁਰੋ, ਮੇਰੇ ਮਨ ਦੇ ਅੰਦਰ ਜਿਹੜਾ ਮਾਣ ਸੀ, ਪ੍ਰਤਾਪ ਦਾ ਮਾਣ ਸੀ, ਵਡਿਆਈ ਦਾ ਮਾਣ ਸੀ, ਪ੍ਰਭਤਾ ਦਾ ਮਾਣ ਸੀ, ਗੁਣਾਂ ਦਾ ਮਾਣ ਸੀ, ਧੰਮ ਦਾ ਮਾਣ ਸੀ, ਵਿਦਿਆ ਦਾ ਮਾਣ ਸੀ, ਇਹ ਮੈਂ ਛੱਡਿਆ ਨੀ। ਹੇ ਮਹਾਰਾਜ, ਹੇ ਮਾਤਾ ਪਿਤਾ, ਮਾਇਆ ਵਾਸਤੇ ਦੀ ਮਾਇਆ ਦੇ ਪਤੀ ਪਰਮੇਸ਼ਵਰ,
ਮਾਇਆ ਕੇ ਮਦ ਜਨਮ ਸਿਰਾਇਓ।
ਹੇ ਮਹਾਰਾਜ, ਮੇਰਾ ਮਾਇਆ ਦੇ ਹੰਕਾਰ ਵਿੱਚ, ਮਾਇਆ ਰੂਪੀ ਸਿਆਪ ਪੀ ਕੇ ਹਰ ਵਕਤ ਪਾਗਲ ਹੁੰਦਾ ਰਿਹਾ, ਆਪਣੇ ਜਨਮ ਨੂੰ ਸਿਰਾਇਓ ਬਤੀਤ ਕਰ ਲਿਆ ਹੈ।
ਰਾਮ ਭਜਨ ਨਹੀਂ ਲਾਗੇ,
ਪਰਮੇਸ਼ਵਰ ਦੇ ਭਜਨ ਚ ਨਾ ਜਵਾਨੀ ਚ ਨਾ ਬਾਲਕਪੁਣੇ ਚ ਨਾ ਦਰਦ ਵਸਦਾ, ਲੱਗਿਆ ਹੀ ਨੀ ਹਾਂ ਮੈਂ।
ਰਹਾਉ ਜਮ ਕੋ ਡੰਡ ਪਰਿਓ ਸਿਰ ਉਪਰ,
ਸਤਿਗੁਰੂ ਜਦੋਂ ਜਮਾਂ ਦਾ ਡੰਡਾ ਸਿਰ ਦੇ ਉੱਤੇ ਪਿਆ,
ਸਭ ਸੋਭਤ ਤੈ ਜਾਗੇ।
ਉਦੋਂ ਮਹਾਰਾਜ ਤੈ ਹੇ ਜੀਵ, ਤਾਂ ਉਦੋਂ ਸੁੱਤਾ ਪਿਆ ਤੂੰ ਜਾਗਿਆ ਹੈ। ਪਹਿਲਾਂ ਕਹਿਤ ਕਬੀਰ ਕਵੀ ਨਾਲ ਜਾਗਿਆ, ਜਮਕਾ ਡੰਡ ਮੂੰਡ ਮੈਂ ਲਾਗੈ,
ਕਹਾਂ ਹੋਤ ਅਬ ਕੈ ਪਛਤਾਏ।
ਫਿਰ ਉਹਨੂੰ ਪਛਤਾਏ ਹੋਏ ਤੋਂ ਕੀ ਬਣਦਾ ਹੈ,
ਛੂਟਤ ਨਾਹਨ ਭਾਗੇ।
ਉਸ ਵੇਲੇ ਭੱਜ ਕਰਕੇ ਜਮਾਂ ਤੋਂ ਤਾਂ ਨਹੀਂ ਛੁੱਟ ਸਕਦਾ, ਜਮ ਤਾਂ ਉਹਨੇ ਤਕੜੇ ਪਾਏ ਹੱਥ, ਰੋਗਾ ਰੂਪੀ ਤਕੜੇ ਹੱਥ ਪਾ ਲੈਣੇ, ਭੱਜ ਕੇ ਭਗੌੜਾ ਹੋ ਕੇ ਨਹੀਂ ਛੁੱਟ ਸਕਦਾ, ਜਮਾਂ ਨੂੰ ਪਕੜ ਲੈਣਾ ਹੈ, ਇਹਨੂੰ ਭਾਗਿਆ ਹੁਣ ਨਹੀਂ ਛੁੱਟ ਸਕਦਾ ਹੈ। ਪਾਠ ਨਾਹੇ ਨੀ ਕਰਨਾ, ਨਾਹੇ ਭਾਗਿਓ।
ਇਹ ਚਿੰਤਾ ਉਪਜੀ ਘੱਟ ਮੈਂ ਜਬ,
ਇਸ ਪ੍ਰਕਾਰ ਦੀ ਚਿੰਤਾ ਜਦੋਂ ਘੱਟ ਵਿੱਚ ਪੈਦਾ ਹੋਈ,
ਹੋਰ ਚਰਨਨ ਅਨੁਰਾਗਿਓ।
ਕਦੋਂ ਫੇਰ ਜਬ ਦੇ ਨਾਲ ਤਬ ਦਾ ਸੰਬੰਧ ਹੈ, ਤਬ ਗੁਰ ਚਰਨ ਅਨੁਰਾਗਿਓ, ਫਿਰ ਗੁਰੂ ਸਾਹਿਬ ਦੇ ਚਰਨਾਂ ਦਾ ਪ੍ਰੇਮ ਪੈਦਾ ਹੋ ਗਿਆ। ਗੁਰੂ ਸਾਹਿਬ ਦੇ ਚਰਨਾਂ ਦੇ ਪ੍ਰੇਮ ਕਰਕੇ ਕਦੋਂ ਕੀ ਹੋਇਆ,
ਗੁਰ ਚਰਨ ਸੁਫਲ ਜਨਮ ਨਾਨਕ ਤਬ ਹੁਆ,
ਸੁਫਲਾ ਜਨਮ ਹੋ ਗਿਆ। ਗੁਰੂ ਸਾਹਿਬ ਜੀ ਕਹਿੰਦੇ ਕਦੋਂ, ਜਦੋਂ ਗੁਰੂ ਦੇ ਚਰਨਾਂ ਚ ਪ੍ਰੇਮ ਕੀਤਾ,
ਜੋ ਪ੍ਰਭ ਜਸ ਮੈਂ ਪਾਗੇ,
ਜਿਹੜਾ ਗੁਰੂ ਦੇ ਜਸ ਚ ਰੰਗਿਆ ਗਿਆ ਸਾਹ ਸਿੰਘ ਚਿੱਤ, ਉਹਨੂੰ ਜਨ ਸੁਫਲਾ ਹੋ ਗਿਆ, ਸਫਲਾ ਹੋ ਗਿਆ ਹੈ। ਜਿਨ ਸਫਲਾ ਕਰਨਾ, ਗੁਰੂ ਸਾਹਿਬ ਦੇ ਚਰਨਾਂ ਨਾਲ ਪਿਆਰ ਕਰੋ, ਵਾਹਿਗੁਰੂ ਦੇ ਕੀਰਤਨ ਦੇ ਜਸ ਵਿੱਚ ਰੰਗੇ ਜਾਓ, ਚਿੱਤ ਨੂੰ ਰੰਗਣਾ ਕਰੋ। ਇਹ ਸਤਿਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਹਿੰਦ ਦੇ ਉੱਤੇ ਆਪਣਾ ਸੀਸ ਵਾਰ ਕੇ ਸਾਰੇ ਮੁਲਕ ਦੇ ਉੱਤੇ ਉਪਕਾਰ ਕੀਤਾ ਹੈ, ਜਿਹੜੇ ਅਸੀਂ ਅਜੇ ਵੀ ਗੁਰੂ ਸਾਹਿਬ ਦੇ ਸਿੱਖ ਨਹੀਂ ਬਣ ਸਕਦੇ, ਸਾਡੇ ਨੂੰ ਅੱਗੇ ਧੰਨ ਹੋਰ ਕੌਣ ਹੋਵੇਗਾ। ਗੁਰੂ ਸਾਹਿਬ ਦੀ ਜਿਨ੍ਹਾਂ ਨੂੰ ਸਾਡੇ ਉੱਤੋਂ ਦੀ ਸਰਬੰਸ ਵਾਰਿਆ ਹੈ, ਉਹਨਾਂ ਦੀ ਸਿੱਖੀ ਨੂੰ ਵੀ ਪ੍ਰਵਾਨ ਨਹੀਂ ਕਰਦੇ ਹਾਂ। ਸੋ ਭਾਈ ਉਹਦਾ ਜਨਮ ਸਫਲਾ ਹੋਇਆ। ਮਹਾਰਾਜ ਕਹਿੰਦੇ ਹੈ ਜਿਹੜਾ ਵਾਹਿਗੁਰੂ ਦੇ ਜਸ ਵਿੱਚ ਰੰਗਿਆ ਗਿਆ ਹੈ, ਜਿਸ ਦਾ ਚਿੱਤ
ਇਹ ਚਿੰਤਾ ਉਪਜੀ ਘੱਟ ਮੈਂ ਜਬ, ਗੁਰ ਚਰਨ ਅਨੁਰਾਗੇ
ਸਫਲ ਜਨਮ ਨਾਨਕ ਤਬ ਹੂਆ, ਜੋ ਪ੍ਰਭ ਜਸ ਮੈਂ ਪਾਗਿਓ। ਵਾਹਿਗੁਰੂ ਜੀ ਕਾ ਖਾਲਸਾ।